आके मूरत है जग आयो लोग सुनया लोग सुनया मे लोग सुनया सरदा छन पायो संगत पारे तारको गुरु नानक साहेब चलायो वाहिगुरु श्री गुरु नानक साहेब तार के मूरत है जग आयो गुरमूरत ध्यान हृदय में धारी वाहिगुरु श्री गुरु नानक साहेब सेवक सरण गई दरबारी
सतनाम श्री वाहिगुरु जी राग सोही महला पंजवा कर पहला एक ओंकार सतगुर प्रसाद बाजी गर जैसे बाजी पाई नाना रूप भेद दिखलाई बाजी गर जैसे बाजी पाई नाना रूप भेद दिखलाई स्वांग उतार थम्यो बासारा तब एको एकंकारा कबल रूप दृष्टियो बरसायो कटे गयो ओ कत्ते आयो रहाओ जलते उठे अनक तरंगा अनक कनक भूकन किन्ने बोरंगा बीज बीज देखियो बहु प्रकारा हल पाके ते एकंकारा सहस घटा में ककास कड फुटे ते उही प्रकाश परम लोभ मोह माया विकार ब्रह्म छुटे ते एकंकार ओ विनाशी बिन सतनाही ना को आवे ना को जाई गुर पूरे होवे मल धोई कहो नानक मेरी परम गत होई गुर पूरे होवे मल धोई कहो नानक मेरी परमगत होई वाहिगुरु जी का खालसा वाहिगुरु जी की फतेह
भक्त वत्सल हरना नाम दीनबंधु पद पावन जगत गुरु न जिन जोत अंत धन साहिब श्री गुरु नानक देव जी महाराज ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਮਨੁੱਖ ਦਾ ਸਦਕਾ ਤਮਾਮ ਸੁਰਖਾਂ ਦੇ ਗੁਰੂ ਦੁਆਰਾ ਇਹ ਪਵਿੱਤਰ ਸਥਾਨ ਸੁਰਾਜਮਾਨ ਹੋਇਆ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਬਾਣੀ ਦੇ ਪਾਠ ਨਿਰਜਨ ਕੀਰਤਨ ਕਥਾ ਰੁਖਿਆਨ ਸਤਿਗੁਰੂ ਜੀ ਦੀ ਦਰਸਾਈ ਮਰਿਆਦਾ ਜਿਸ ਨੂੰ ਗੁਰੂ ਮਹਾਰਾਜ ਜੀ ਔਰ ਮਹਾਂਪੁਰਖਾਂ ਦੀ ਬਖਸ਼ਿਸ਼ ਨਾਲ ਨਿਰੰਤਰ ਜਾਰੀ ਕਰਨ ਦਾ ਉਦਮ ਹਰ ਵੇਲੇ ਬਣਿਆ ਰਹਿੰਦਾ ਹੈ। ਉਹ ਆਪ ਜੀ ਨੇ ਕਿਤਨੇ ਹੀ ਪਿਆਰ ਨਾਲ ਚੰਗੀ ਸਿੰਘਾਂ ਤੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਸੋ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ ਕਿ ਜਿੱਦਾਂ ਸੰਸਾਰ ਹੈ ਜਿਵੇਂ ਬਾਜੀ ਵਰਗੀ ਜਿਹੜੀ ਖੇਲ ਹੈ ਉਹ ਦੇਖਣ ਵਿੱਚ ਸੱਤ ਪ੍ਰਤੀ ਹੁੰਦੀ ਹੈ ਪਰ ਜਦੋਂ ਪਰਮਾਰਥਕ ਤੌਰ ਤੇ ਦੇਖਿਆ ਜਾਏ ਵਿਵਹਾਰ ਤੌਰ ਤੇ ਵੀ ਸੱਤ ਨਜ਼ਰ ਆ ਰਹੀ ਹੈ ਤੇ ਜੇ ਸਾਧੂਆਂ ਵਿੱਚ ਦੇਖਿਆ ਜਾਏ ਉਹ ਸਾਰੀ ਖੇਲ ਝੂਠੀ ਹੈ। ਇਸ ਤਰ੍ਹਾਂ ਜਿੰਨਾ ਸੰਸਾਰ ਹੈ ਇਹ ਪ੍ਰਪੰਚ ਪਲਾਜ਼ਮਾ ਦੀ ਲੀਲਾ ਵਿਚਰ ਧਿਆਨ ਨਾ ਹੋਏ ਇਹ ਸਾਰੀ ਪਰਮੇਸ਼ਰ ਦੀ ਲੀਲਾ ਹੈ। ਜੇ ਵਿਚਾਰ ਕੇ ਦੇਖਿਆ ਜਾਏ ਸਤਸਰੂਪ ਦੀ ਆਤਮਾ ਪਰਮਾਤਮਾ ਤੋਂ ਭਿੰਨ ਕੋਈ ਵੀ ਚੀਜ਼ ਨਹੀਂ। ਅਗਿਆਨ ਕਰਕੇ ਸੰਸਾਰ ਕਈ ਭਾਂਤ ਦਾ ਨਜ਼ਰ ਆ ਰਿਹਾ ਹੈ। ਜੇ ਆਤਮ ਦ੍ਰਿਸ਼ਟੀ ਕਰਕੇ ਦੇਖੀਏ ਫਿਰ ਕੋਈ ਭਿੰਨਤਾ ਪ੍ਰਤੀਤ ਨਹੀਂ ਹੁੰਦੀ। ਇਸ ਤਰ੍ਹਾਂ ਜਿਵੇਂ ਵਿਵਹਾਰਕ ਸੱਤਾ ਹੈ, ਵਿਵਹਾਰ ਦੇ ਵਿੱਚ ਵੀ ਜੁਦਾ ਜੁਦਾ ਪਨ ਬਣਿਆ ਰਹਿੰਦਾ ਹੈ ਔਰ ਇੱਕ ਦੂਜੇ ਦੇ ਜਿਹੜੇ ਵਿਚਾਰ ਹਨ ਕੋਈ ਪਰਸਪਰ ਕਈ ਵਾਰੀ ਮੇਲ ਨਹੀਂ ਖਾਂਦੇ ਔਰ ਜਿਹਦੇ ਵਿੱਚ ਕਈ ਵਾਰੀ ਵਿਵਾਦ ਵੀ ਹੋ ਜਾਂਦਾ ਹੈ। ਇਹ ਵਿਵਹਾਰਕ ਸੱਤਾ ਜਿਹੜੀ ਹੈ ਇਹ ਵੀ ਭ੍ਰਾਂਤੀ ਜਾਣਿਆ। ਇਸ ਤਰ੍ਹਾਂ ਜਿਹੜੀ ਪ੍ਰਤੀਭਾਸ਼ਕ ਸੱਤਾ ਜਿਵੇਂ ਰੇਤ ਚਮਕਦੀ ਹੈ, ਹਰਨ ਦੌੜਦਾ ਹੈ ਕਿ ਸ਼ਾਇਦ ਪਰ ਉਹ ਤਾਂ ਰੇਤਾ ਚਮਕ ਰਿਹਾ, ਬਹੁਤ ਦੌੜਦਾ। ਇਹਨੂੰ ਮਿਰਗ ਤ੍ਰਿਸ਼ਨਾ ਦਾ ਜਲ ਕਹਿੰਦੇ ਆ ਕਿਉਂਕਿ ਭਾਸ ਰਿਹਾ ਹੈ ਕੁਝ ਨਹੀਂ। ਇਹ ਸੰਸਾਰ ਕਈ ਰੰਗਾਂ ਰੂਪਾਂ ਵਿੱਚ ਦ੍ਰਿਸ਼ਟਮਾਨ ਹੋ ਰਿਹਾ ਹੈ। ਜੇ ਅਸਲੀ ਦੀ ਵਿਚਾਰ ਕਰੀਏ ਤੇ ਕੁਝ ਵੀ ਨਹੀਂ, ਜਿਵੇਂ ਸ਼ਹਿਰੇ ਦੇ ਸਿੰਘ ਆ ਉਹ ਕਲਪਨਾ ਹੈ ਨੇ, ਜਿਵੇਂ ਸਿੱਧੀ ਵਿੱਚ ਚਾਂਦੀ ਦਾ ਭਾਸ ਹੈ ਮਿੱਥਿਆ ਹੈ। ਇਸ ਤਰ੍ਹਾਂ ਜਿਹੜਾ ਅਵਰਕ ਹੈ ਉਹਦੇ ਵਿੱਚ ਵੀ ਭ੍ਰਾਂਤੀ ਹੁੰਦੀ ਹੈ। ਉਹ ਇਹ ਸਾਰਾ ਭ੍ਰਾਂਤੀ ਜਨ ਗਿਆਨ ਹੈ ਯਥਾਰਥ ਨਹੀਂ। ਜਿਸ ਤਰ੍ਹਾਂ ਆਖੀ ਹੈ ਕਾਲੂ ਦੀ ਆਸਤਨੀ ਮਨ ਦੌਰਾ ਦੇ ਅੰਕ ਸਹਿਰੋ ਸੀਸ, ਉਹ ਭ੍ਰਾਂਤੀ ਦੇ ਵਿੱਚ ਹੀ ਟੋਏ ਵਿੱਚ ਡਿਗਦਾ ਆਖੀ ਤੇ ਵਾਰ ਵਾਰ ਮਾਵ ਦਾ ਜੋ ਅੰਕ ਸਹਿਰ ਖੰਡਾ ਹੈ ਉਹਦੀ ਮਾਰ ਖਾਂਦਾ ਹੈ। ਗਜ ਗਜੀ ਹੇਠ ਪਰੋ ਖਾਤ ਖਾਤ ਅੰਕਸ ਮੈਂ ਰਾਗ ਮੈਂ ਪੁਰੰਗ ਰਾਗ ਜੈਸੇ ਨਿਜ ਨਾਸ਼ ਕਰ। ਦੀਵੇ ਦੀ ਗਾਟ ਤੇ ਪਤੰਗਾ ਸੜਦਾ ਹੈ ਭ੍ਰਾਂਤੀ ਕਰਕੇ। ਮੱਛੀ ਕਿੱਡੇ ਵੱਡੇ ਸਮੁੰਦਰ ਵਿੱਚ ਰਹਿੰਦੀ ਹੈ ਪਰ ਮੂੰਹ ਦੇ ਸਵਾਦ ਪਿੱਛੇ ਕੁੰਡੀ ਵਿੱਚ ਫਸ ਜਾਂਦੀ ਹੈ, ਜੀਵਨ ਦਾ ਅੰਤ ਹੋ ਜਾਂਦਾ ਹੈ, ਭ੍ਰਾਂਤੀ ਹੈ। ਭੌਰਾ ਜਿਹੜਾ ਫੁੱਲ ਦੀ ਸੁਗੰਧੀ ਵਿੱਚ ਜੀਵਨ ਬਰਬਾਦ ਕਰਦਾ ਹੈ ਭ੍ਰਾਂਤੀ ਵਿੱਚ ਹੈ। ਹਰਨ ਉਹ ਕਸਤੂਰੀ ਦੇ ਭੁਲੇਖੇ ਝਾੜੀਆਂ ਸੁੰਘਦਾ ਫਿਰਦਾ, ਅਸਲੀ ਸਰੂਪ ਦਾ ਗਿਆਨੀ ਕਸਤੂਰੀ ਹੈ। ਕਿੱਥੇ ਸ਼ਿਕਾਰੀ ਦੇ ਬਸ ਹੋਇਆ ਖੰਡੇੜ ਦਾ ਸ਼ਬਦ ਸੁਣ ਕੇ ਪ੍ਰਾਣ ਦਿੰਦਾ ਹੈ ਭ੍ਰਾਂਤੀ ਵਿੱਚ ਹੈ। ਹਾਥੀ ਵਾਲੀ ਇਸ ਤਰ੍ਹਾਂ ਹੀ ਹੈ, ਵਪਾਰ ਦੇ ਜੀਵਨ ਹੋਇਆ ਹੋਇਆ ਕਿਵੇਂ ਮਾਰ ਖਾਂਦਾ ਹੈ ਅੰਗਸ ਤੇ। ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਇੱਕ ਦੋਸ਼ ਹੈ ਇਹਨਾਂ ਦੇ ਜੀਵਨ ਦਾ ਅੰਤ ਹੁੰਦਾ ਹੈ। ਇਹ ਮਨੁੱਖ ਵਿੱਚ ਪੰਜੇ ਹੀ ਹੈ, ਮ੍ਰਿਗ ਪ੍ਰੇਮ ਪਤੰਗ। ਮ੍ਰਿਗ ਹੈ ਪ੍ਰੇਮ ਭੌਰਾ ਪਤੰਗਾ ਪਵਾਕੜਿਆ ਤੇ ਪੁੰਚਰ ਹਾਥੀ ਏਕ ਲੋਕ ਵਿਨਾਸ ਇੱਕ ਇੱਕ ਦੋਸ਼ ਨਾਲ ਮਰਦੇ ਹਨ। ਪੰਜ ਰੋਗਾ ਸਾਧ ਜਾਣਾ ਤਾਂ ਕੀ ਕੇਤ ਆਕਾਸ, ਇਹ ਮਨੁੱਖ ਵਿੱਚ ਪੰਜੇ ਹੀ ਹੈ। ਤੇਰੀ ਦੇ ਵਚਨ ਦੀ ਆਸ ਕਿਵੇਂ ਕੀਤੀ ਜਾਏ, ਜੇ ਗੁਰੂ ਜੀ ਸ਼ਰਨ ਵਿੱਚ ਆ ਜਾਇਆ। ਮਨ ਵਸਾ ਵੈ ਨਾਨਕਾ ਦੇ ਪੂਰਨ ਕਿਰਪਾ ਹੋਏ, ਵਿਸ਼ੇਸ਼ ਜੀ ਮਹਾਰਾਜ ਜੀ ਨੂੰ ਪੁੱਛਿਆ ਹੈ ਕਿ ਮਨ ਵਸ ਕਰਨ ਦਾ ਕੋਈ ਉਪਾਅ ਦੱਸਿਆ ਜਾਏ। ਉਹਨੇ ਫਰਮਾਇਆ ਕਿ ਵਿਦਿਆ ਆਦਿ ਗਾਣ ਜਿਹੜੀ ਬ੍ਰਹਮ ਵਿਦਿਆ ਹੈ, ਇਹਦਾ ਪੜ੍ਹਨਾ ਵਿਚਾਰਨਾ, ਉਹਦੇ ਅਨੁਕੂਲ ਵਿਚਰਨਾ। ਕਹਿੰਦੇ ਮਹਾਰਾਜ ਜਿਹੜੇ ਬੁੱਧੀਵਾਨ ਆ ਉਹਨਾਂ ਲਈ ਠੀਕ ਹੈ, ਕਈਆਂ ਪੁਰਸ਼ਾਂ ਦੀ ਇੰਨੀ ਵਿਚਿੱਤਰ ਬੁੱਧੀ ਨਹੀਂ ਹੁੰਦੀ, ਉਹਨਾਂ ਵਾਸਤੇ ਵੀ ਕੋਈ ਰਸਤਾ। ਫਿਰ ਉਹਨਾਂ ਨੇ ਕਿਹਾ ਪ੍ਰਾਣ ਸੰਬੰਧ ਨਿਰੋਧਨ, ਪ੍ਰਾਣਾਂ ਨੂੰ ਕਾਬੂ ਵਿੱਚ ਕਰਨਾ, ਪ੍ਰਾਣਾਯਾਮ ਆਦਿ ਸਾਧਨ ਹੈ। ਕਹਿੰਦੇ ਇਹ ਵੀ ਬੜਾ ਮਾਰਗ ਹਠ ਯੋਗ ਦਾ ਔਖਾ ਹੈ, ਇਹਦੇ ਚ ਵੀ ਸਫਲਤਾ ਬੜੀ ਕਠਿਨ ਜਾਪਦੀ ਹੈ। ਸੌਖਾ ਕਹਿੰਦੇ ਫਿਰ ਵਾਸ਼ਨਾ ਪਰਿਤਿਆਗ, ਵਾਸ਼ਨਾ ਦਾ ਤਿਆਗ ਕਰਨਾ, ਇਹ ਸਵਤਵਿਤ ਲੋਕ ਈਖਣਾ ਤੀਵੀ ਪੁੱਤਰ ਦੀ ਵਾਸ਼ਨਾ, ਲੋਕਾਂ ਨੂੰ ਚੰਗਾ ਨਾਮ ਰਖਾਏ ਹੈ ਜਸ ਕਿਰਤ ਜਗਲੇ ਵਡਿਆਈ ਦੀ ਭਾਵਨਾ, ਸ਼ਾਸਤਰ ਵਾਸ਼ਨਾ, ਇੰਨੇ ਗ੍ਰੰਥ ਪੜ੍ਹਨ ਦੇ ਬਰਾਬਰ ਕੋਈ ਪੜ੍ਹਿਆ ਹੀ ਨਾ ਹੁੰਦਾ। ਇਹ ਵੀ ਕਈਆਂ ਨੂੰ ਵਾਸ਼ਨਾ ਬੜੀ ਹੁੰਦੀ ਹੈ, ਕਿਤਾਬੀ ਕੀੜੇ ਬਣੇ ਰਹਿੰਦੇ ਰਹਿੰਦੇ। ਔਰ ਇਸੇ ਤਰ੍ਹਾਂ ਧਨ ਦੀ ਇੱਛਾ, ਇਹ ਜਿਹੜੀਆਂ ਇੱਛਾਵਾਂ ਵਾਸ਼ਨਾ ਹੈ, ਇਹ ਵੀ ਮਨ ਦੇ ਕਾਬੂ ਕਰਨ ਵਿੱਚ ਬੜੀ ਭਾਰੀ ਰੁਕਾਵਟ ਬਣ ਜਾਂਦੀਆਂ ਹਨ। ਕਹਿੰਦੇ ਮਹਾਰਾਜ ਇਹ ਵੀ ਵਾਸ਼ਨਾ ਦੇ ਕਾਬੂ ਪਾਉਣਾ ਵੀ ਬੜਾ ਕਠਿਨ ਹੈ। ਫਿਰ ਉਹਨਾਂ ਨੇ ਕਿਹਾ ਸਾਧੂ ਸੰਗਮ, ਮਹਾਤਮਾ ਦੀ ਸੰਗਤ ਕਰੋ। ਸੱਚੀ ਪੈਰੀ ਸਤ ਭਲਾ ਕਰੀਏ ਪੜਿਆ ਪਾਸ, ਉੱਥੇ ਪਾਪਨ ਵਿਚਾਰੀਆ ਕੂੜੇ ਕੱਢੇ, ਰਾਸ ਕੂੜ ਦੀ ਜਿਹੜੀ ਰਾਸ਼ੀ ਤੇ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਨੇਕ ਪੁਰਸ਼ਾਂ, ਪਵਿੱਤਰ ਪੁਰਸ਼ਾਂ, ਮਹਾਨ ਪੁਰਸ਼ਾਂ ਦੀ ਸੰਗਤ ਕਰੀਏ, ਉਹਨਾਂ ਦੇ ਜੀਵਨ ਤੋਂ ਸਾਨੂੰ ਬੜੀਆਂ ਸੇਧਾਂ ਮਿਲਦੀਆਂ ਹਨ। ਇਸ ਤਰ੍ਹਾਂ ਦੇ ਦੂਜਾ ਪਾਪ ਮਹਾਂਪੁਰਖਾਂ ਨੇ ਦੱਸਿਆ। ਆਓ ਮਨ ਬਾਣੀ ਦੀ ਵਿਚਾਰ ਸਰਵਣ ਕਰੀਏ, ਮਨ ਵਿਅਕਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਵਾਸਤੇ। ਗੱਲ ਕੇ ਬੋਲੋ ਸਤਿ
ਰਾਗ ਸੁਰਜੀ ਮਹੱਲਾ ਪੰਜਵਾਂ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਰੀ ਹੈ ਪੰਚਮ ਪਾਤਸ਼ਾਹ ਪੰਜਵਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਫਿਰ ਅੱਗੇ ਰਾਗ ਸੂਰੀ ਮਹੱਲਾ ਪੰਜਵਾਂ ਜਿਹੜੇ ਸਾਨੂੰ ਘਰ ਘਰ ਪਹਿਲਾ, ਪਹਿਲੇ ਘਰ ਦੇ ਵਿੱਚ, ਘਰ ਦਾ ਮਤਲਬ ਹੈ ਤਾਲ, ਜਿਸ ਤਰ੍ਹਾਂ ਜੋੜੀ ਹੈ ਇਹਦੇ ਤਾਲ ਵਾਲੇ, ਇਹ ਇੱਕ ਤਾਲੇ ਵਿੱਚ ਸ਼ਬਦ ਗਾਇਨ ਕਰਨ ਦੀ ਮਰਿਆਦਾ ਦੱਸੀ ਹੈ। ਮੂਲ ਸਿੰਚਨ ਨਿਆਇ ਰੀਤੀ ਦਾ ਮੰਗਲਾ ਚਰਨ ਕਰਦੇ ਹਨ। ਤਿੰਨ ਤਰ੍ਹਾਂ ਦੇ ਮੰਗਲ ਹੈ, ਵਸਤੂ ਨਿਰਦੇਸ਼ ਔਰ ਨਮਸਕਾਰ ਆਤਮਾ, ਆਸ਼ੀਰਵਾਦ ਆਤਮਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਿਰਦੇਸ਼ ਨਾਮ ਕਥਨ ਦਾ, ਕਿਹੜੀ ਵਸਤੂ ਬਾਰੇ ਕਥਨ ਕੀਤਾ ਗਿਆ। ਇਹਦਾ ਉੱਤਰ ਇਹ ਹੈ ਕਿ ਆਤਮਾ ਪਰਮਾਤਮਾ ਬਾਰੇ ਸਾਰਾ ਗਿਆਨ ਹੈ, ਜਿੰਨੀ ਵੀ ਬਾਣੀ ਹੈ। ਔਰ ਫਿਰ ਗੁਰੂ ਇਸ਼ਟ ਨੂੰ ਨਮਸਕਾਰ ਕਰਨੀ, ਇਹ ਵੀ ਮੰਗਲ ਖੁਸ਼ੀ ਦਾ ਪ੍ਰਤੀਕ ਹੈ। ਪਰਮੇਸ਼ਵਰ ਦੀ ਆਰਾਧਨਾ ਕਰਨੀ, ਇਹ ਵੀ ਖੁਸ਼ੀ ਦਾ ਪ੍ਰਤੀਕ ਹੈ। ਗੁਰੂ ਨੂੰ ਨਮਸਕਾਰ ਕਰਨੀ, ਇਹ ਵੀ ਖੁਸ਼ੀ ਜਿਹੜੀ ਹੈ ਇੱਥੋਂ ਪ੍ਰਾਪਤ ਹੁੰਦੀ ਹੈ। ਆਸ਼ੀਰਵਾਦ ਕੀਤੀ ਜਾ, ਜਦੋਂ ਅਸੀਂ ਗੁਰੂ ਮਹਾਰਾਜ ਨੂੰ ਸ਼ਰਧਾ ਭਗਤੀ ਨਾਲ ਨਮਸਕਾਰ ਕਰਦੇ ਹਾਂ, ਚਾਹੇ ਮਾਤਾ ਪਿਤਾ ਹੀ ਹੋਣ, ਵੱਡਾ ਹੋਵੇ ਵੀ ਹੋਵੇ, ਜਦੋਂ ਝੁਕਦੇ ਹਾਂ ਜਿੰਨੀ ਉਹਦੀ ਸਮਰੱਥਾ ਉਹਦੇ ਉਹ ਬਰਾਬਰ ਆਸ਼ੀਰਵਾਦ ਤੇ ਗੁਰੂ ਮਹਾਰਾਜ ਦੀ ਆਸ਼ੀਰਵਾਦ ਚੁਰਾਸੀ ਪੱਟਦੀ ਹੈ, ਆਵਾਗਣ ਵਟਾਉਂਦੀ ਹੈ, ਵਕਾਰਾਂ ਨੂੰ ਦੂਰ ਕਰਦੀ ਹੈ, ਨਿਰਦਰਸ਼ਨ ਕਰਦੀ ਹੈ, ਆਤਮਾ ਗਿਆਨ ਮੁਕਤੀ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਹੋਰ ਵੀ ਇੰਨੀਆਂ ਬਹੁਤ ਬਰਕਤਾਂ ਹਨ, ਇਸ ਤਰ੍ਹਾਂ ਜਾਣ ਲੈਣਾ। ਸੋ ਇਸ ਵਾਸਤੇ ਇੱਕ ਓਅੰਕਾਰ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਜਨ ਮੇਰਾ ਇੱਕੋ ਹੈ, ਇੱਕੋ ਹੈ ਭਾਈ। ਓਅੰਕਾਰ ਬੀਜ ਰੂਪ ਹੈ ਔਰ ਪ੍ਰਕਾਸ਼ ਰੂਪ ਹੈ, ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਉਹ ਸਾਖੀਅਤ ਆਨੰਦ ਸਰੂਪ ਹੈ ਤੇ ਸੱਤ ਜੀ ਦਾ ਤਿੰਨਾਂ ਪਹਿਲਾਂ ਵਿਨਾਸ਼ ਨਾ ਹੋਵੇ। ਗੋਰ ਹਨੇਰਾ ਦੇ ਰੂਪ ਪ੍ਰਕਾਸ਼ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਸੱਤ ਦਾ ਪ੍ਰਕਾਸ਼ ਕਰ ਦੇਵੇ, ਐਸਾ ਜੋ ਗੁਰੂ ਹੈ ਉਹਦੀ ਪ੍ਰਸਾਦ ਕਿਰਪਾ ਦੇ ਨਾਲ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਉਹ ਪਰਮੇਸ਼ਵਰ ਓਂਕਾਰ ਰੂਪ ਹੈ, ਉਹਦਾ ਲੱਛਣ ਹੈ, ਉਹ ਸੱਤ ਸਰੂਪ ਵੀ ਹੈ, ਉਹ ਚਿੱਤ ਚੇਤਨ ਸਰੂਪ ਵੀ ਹੈ, ਉਹ ਪ੍ਰਸਾਦ ਆਨੰਦ ਸੁੱਖ ਸਰੂਪ ਵੀ ਹੈ, ਬਖਸ਼ਿਸ਼ ਦਾ ਦਾਤਾ ਵੀ ਹੈ। ਜਿਸ ਤਰ੍ਹਾਂ ਬਰਾਬਰ ਦੇ ਮੁੱਢ ਨੂੰ ਪਾਣੀ ਪਾਈਏ ਉਹ ਸਾਰੀਆਂ ਸ਼ਾਖਾਂ ਤੱਕ ਪਹੁੰਚ ਜਾਂਦਾ ਹੈ, ਇਸ ਤਰ੍ਹਾਂ ਅਕਾਲ ਪੁਰਖ ਜੀ ਦਾ ਮੰਗਲਾਚਰਨ ਪੂਜਨ ਕਰਨ ਦੇ ਨਾਲ ਜਿਤਨੇ ਪ੍ਰਕਿਰਤੀ ਦੇ ਸਾਰੇ ਵੱਡਿਆਂ ਤੋਂ ਛੋਟਿਆਂ ਤੋਂ ਹੈ ਉਹ ਸਾਰੇ ਉਹਦੇ ਅੰਤਰਗਤ ਆ ਜਾਂਦੇ ਆ। ਪੀਰ ਪੈਗੰਬਰ ਹੈ, ਦੇਵੀ ਦੇਵਤੇ ਆ, ਜੋ ਵੀ ਹਨ, ਇੱਕ ਅਕਾਲ ਦੇ ਚਿੰਤਨ ਨਾਲ ਸਾਰੇ ਵਿੱਚ ਹੀ ਅੰਤਰਗਤ ਆ ਗਏ। ਸੋ ਇਸ ਵਾਸਤੇ ਜਿਵੇਂ ਸਮੁੰਦਰ ਕਹਿੰਦੇ ਆ, ਸਮੁੰਦਰ ਰਤਨ ਵੀ ਹੈ, ਜਲ ਵੀ ਹੈਗਾ ਤੇ 42 ਲੱਖ ਜੀਵ ਵੀ ਹੈ, ਹੋਰ ਵੀ ਬੜਾ ਕੁਛ ਹੈ। ਸਮੁੰਦਰ ਕਹਿਣ ਨਾਲ ਜਿੰਨੀ ਸਮੁੰਦਰ ਦੀ ਸਮੱਗਰੀ ਉਹਦੇ ਅੰਤਰਗਤ ਆ ਜਾਂਦੀ ਹੈ। ਆਕਾਸ਼ ਕਹਿਣ ਨਾਲ ਆਕਾਸ਼ ਦੇ ਜਿੰਨੇ ਵੀ ਗ੍ਰਹਿ ਆ ਉਹ ਸਾਰੇ ਉਹਦੇ ਅੰਤਰਗਤ। ਧਰਤੀ ਹੈ, 18 ਪਹਾੜ ਬਨਸਪਤੀ ਹੈ, ਉਹ ਸਾਰੇ ਇਹਦੇ ਵਿੱਚ ਆ ਜਾਂਦੇ ਹੈ। ਇਸ ਤਰ੍ਹਾਂ ਅਕਾਲ ਪੁਰਖ ਦਾ ਚਿੰਤਨ ਕਰਨ ਨਾਲ, ਕਿਉਂਕਿ ਸਾਰਾ ਕੁਛ ਉਸੇ ਤੋਂ ਪੈਦਾ ਹੋਇਆ, ਉਸੇ ਆਸਰੇ ਆ, ਉਸੇ ਭਿੰਨ ਨਹੀਂ, ਉਹ ਪਰਮਾਤਮਾ ਦੇ ਅੰਤਰਗਤ ਹੈ। ਸੋ ਇਸ ਵਾਸਤੇ ਐਸਾ ਜੋ ਪਰਮੇਸ਼ਰ ਹੈ ਉਹਦਾ ਸਰੂਪ ਲੱਛਣ ਵੀ ਕੀਤਾ, ਤਾਡਸਤੀ ਲੱਛਣ ਵੀ ਕੀਤਾ। ਸੋ ਇਸ ਵਾਸਤੇ ਉਹਦਾ ਸਰੂਪ ਹੈ ਸੱਚਿਤ ਆਨੰਦ ਸਰੂਪ, ਓਂਕਾਰ ਪ੍ਰਕਾਸ਼ ਰੂਪ ਹੈ, ਇੱਕੋ ਹੀ ਹੈ। ਉਹਦਾ ਸਰੀਰ ਕੋਈ ਨਹੀਂ ਕਿ ਉਹਦੀ ਬਰਾਬਰੀ ਕਰਨ ਵਾਲਾ ਕੋਈ ਹੋਵੇ। ਹਾਂ, ਜਿਹਨੇ ਉਹਦੀ ਭਗਤੀ ਕੀਤੀ ਉਹਦੇ ਵਿੱਚ ਅਭੇਦ ਜ਼ਰੂਰ ਹੋ ਜਾਂਦਾ, ਤੇ ਬਾਕੀ ਫਿਰ ਉਹ ਚੇਤਨ ਸਰੂਪ ਵੀ ਹੈ, ਪ੍ਰਕਾਸ਼ ਰੂਪ ਵੀ ਹੈ, ਆਨੰਦ ਸਰੂਪ, ਸੁੱਖ ਸਰੂਪ ਹੈ। ਐਸਾ ਜੋ ਪਰਮੇਸ਼ਵਰ ਹੈ ਉਹਦੀ ਪ੍ਰਾਪਤੀ ਗੁਰੂ ਦੁਆਰਾ ਹੁੰਦੀ ਹੈ। ਦੁਨੀਆਂ ਦੀ ਕੋਈ ਵੀ ਵਿਦਿਆ ਉਸਤਾਦ ਤੋਂ ਬਿਨਾਂ ਸਿੱਧ ਨਹੀਂ ਹੁੰਦੀ। ਇਸ ਤਰ੍ਹਾਂ ਜਿਹੜਾ ਰੋਮਾਨੀਆਂ ਦਾ ਮਾਰਗ ਹੈ ਇਹਦੀ ਸਿੱਧੀ ਵੀ ਗੁਰੂ ਦੁਆਰਾ ਹੁੰਦੀ ਹੈ। ਸੋ ਇਸ ਕਰਕੇ ਸਤਿਗੁਰੂ ਪ੍ਰਸਾਦ ਜਿਹੜਾ ਹੈ ਇਹ ਮਹਾਰਾਜ ਨੇ ਕਿਰਪਾ ਕੀਤੀ ਹੈ।
ਬਾਜੀ ਕਰ ਜੈਸੇ ਬਾਜੀ ਪਾਈ,
ਹੁਣ ਸਮਾਂ ਕੁਝ ਬਦਲੀ ਜਾਂਦਾ, ਨਵੇਂ ਬੱਚੇ ਜਿਹੜੇ ਪੜ੍ਹ ਲਿਖੇ ਹੋਇਆ ਤੇ ਜਿਹੜੇ ਪੁਰਾਣੇ ਹੁੰਦੇ ਸੀ ਉਹ ਸਾਰੀਆਂ ਜਾਤੀਆਂ ਦੇ ਦੁਆਰਾ ਉਹਦਾ ਬਦਲ ਲਾਇਆ, ਜਿਹੜਾ ਚੀਜ਼ ਚੰਗਾ ਸਮਾਂ ਲੱਗਦਾ ਉਹ ਕਰਦਾ। ਅੱਗੇ ਕਿਤੇ ਜਾਤੀ ਨਾਲ ਬੱਝੇ ਹੋਏ ਸੀ, ਸੋਨੇ ਦਾ ਕਰਦਾ ਉਹ ਸੁਨਿਆ ਰਿਹਾ, ਗੋਹੇ ਦਾ ਕਰਦਾ ਲੁਹਾ ਰਿਹਾ, ਭਾਂਡੇ ਬਣਾਉਣ ਦਾ ਕਰਦਾ ਉਹ ਛਾ ਰਿਹਾ, ਇਸ ਤਰ੍ਹਾਂ ਇਹ ਕਿਰਸ਼ੀ ਕਰਦਾ ਉਹ ਕਿਸਾਨ ਹੈ। ਪ੍ਰਗਟ ਬਰਾਬਰ ਦਾ ਕਰਦਾ ਆਇਆ। ਜੇ ਉਹ ਜਿਹਾ ਕੋਈ ਕਿੱਤਾ ਕਰਦਾ ਸੀ ਉਹਦੇ ਮੁਤਾਬਕ ਉਹਦੀ ਯਾਦ ਸੀ ਤਾਂ ਸ਼ੁਕਰੀ ਹੈ ਕਿ ਤੇਰੇ ਹਾਲ ਕਰਦੇ ਇਹ ਪੱਕੇ ਲੇਵਲ ਲੱਗ ਗਏ। ਹੁਣ ਅੱਜ ਸਾਰਾ ਪਰਿਵਰਤਨ ਹੋ ਗਿਆ ਸਾਇੰਸ ਦੇ ਯੁੱਗ ਵਿੱਚ। ਜੇ ਇਹੋ ਜਿਹਾ ਜਿਹਨੂੰ ਵਿਹਾਰ ਮਿਲਦਾ ਉਹ ਕਰ ਲੈਂਦਾ ਤੇ ਬਾਜ਼ੀਗਰ ਜਿਹੜੇ ਸੀ ਇਹਨਾਂ ਦਾ ਕੰਮ ਸੀ ਬਾਜ਼ੀਆਂ ਪਾਉਣੀਆਂ, ਬਹੁਤ ਤਰ੍ਹਾਂ ਦੀਆਂ ਖੇਡਾਂ ਵੀ ਖੇਡਦੇ ਸੀ ਤੇ ਕਈ ਤਰ੍ਹਾਂ ਦੇ ਨਵੇਂ ਨਵੇਂ ਸ਼ਸਤਰ ਅਸਤਰ ਵਿੱਦਿਆ ਦਾ ਅਭਿਆਸ ਹੋਰ ਪ੍ਰਾਣਾਂ ਨੂੰ ਖੋਪਰੀ ਤੱਕ ਲੈ ਜਾਣਾ ਤੇ ਇੱਕ ਬੰਗਣੇ ਨੂੰ ਅੱਗ ਲਾ ਕੇ ਉਹਦੇ ਵਿੱਚ ਲੰਘਣਾ ਤੇ ਬਾਟੇਬਾਜ਼ੀਆਂ ਦੀ ਵਿੱਦਿਆ ਕਈ ਕੁਝ ਕਰਦੇ ਸੀ। ਬਾਜ਼ੀਆਂ ਪਾਉਂਦੇ ਸੀ ਇੱਕ ਫੱਟੀ ਕੱਢਣਾ ਨਹੀਂ ਤੇ ਉੱਤੇ ਛਾਲਾਂ ਮਾਰਨੀਆਂ ਜਾਂ ਕੋਈ ਰੱਸਾ ਬੰਨ ਲਿਆ ਤੇ ਉਹਨਾਂ ਟਾਲੀ ਖੇਰੂ ਦੇ ਉੱਪਰ ਨੱਚਣਾ ਥੱਲੇ ਕਿਨਾਰੇ ਹੋਰ ਵਜਾਈ ਜਾਣਾ। ਇਸ ਤਰ੍ਹਾਂ ਦੀਆਂ ਕਈ ਕਿਰਿਆਵਾਂ ਲੋਕ ਕਰਿਆ ਕਰਦੇ ਸੀ। ਜਿਹੜੇ ਰਾਜੇ ਲੋਕ ਸੀ ਉਹ ਇਹਨਾਂ ਦੀ ਬਾਜ਼ੀਆਂ ਨੂੰ ਦੇਖ ਕੇ ਆਨੰਦ ਦਿੰਦੇ ਸੀ ਤੇ ਆਮ ਪਿੰਡਾਂ 'ਚ ਵੀ ਬਾਜ਼ੀਆਂ ਪੈਂਦੀਆਂ ਅਸੀਂ ਵੀ ਛੋਟੇ ਹੁੰਦੇ ਹਾਂ ਕਈ ਜਗ੍ਹਾ ਦੇਖੀ ਹੈ ਇਹਨਾਂ ਦੀ ਬਾਜ਼ੀ। ਜ਼ਿਆਦਾ ਵਰਜਿਸ਼ ਵਾਲੀ ਪ੍ਰਕਿਰਿਆ ਇਹਨਾਂ ਵਾਲੀ ਇਸ ਤਰ੍ਹਾਂ ਦਾ ਇਹਨਾਂ ਦੇ ਅੰਦਰ ਸ਼ਸਤਰ ਅਸਤਰ ਵਿੱਦਿਆ ਦਾ ਅਭਿਆਸ ਵੀ ਹੋਇਆ ਕਰਦਾ ਸੀ।
ਨਾਨਾ ਰੂਪ ਭੇਤ ਬਿਖਲਾਈ
ਬਾਜ਼ੀਗਰ ਜੈਸੇ ਬਾਜ਼ੀ ਪਾਈ। ਜਿਸ ਤਰ੍ਹਾਂ ਜਿਹੜਾ ਬਾਜ਼ੀਗਰ ਹੈ ਉਹ ਬਾਜ਼ੀਆਂ ਪਾਉਂਦਾ ਪੁੱਛੀਆਂ ਸਿੱਧੀਆਂ ਛਾਲਾਂ ਲਾਉਂਦਾ ਤੇ ਇਹ ਉਹਦਾ ਕਰਤੱਵ ਸੀ। ਲੋਕ ਉਹਦਾ ਕਰਤੱਵ ਦੇ ਕੇ ਇਨਾਮ ਆਦਿ ਦਿੰਦੇ ਸੀ। ਜਿਸ ਤਰ੍ਹਾਂ ਬਾਜ਼ੀਗਰ ਨੇ ਇਸ ਸੰਸਾਰ ਦੇ ਉੱਤੇ ਬਾਜ਼ੀ ਪਾਈ ਭਾਵ ਆਪਣੀ ਖੇਡ ਖੇਡੀ ਹੈ, ਇਸੇ ਤਰ੍ਹਾਂ ਉਹ ਜਿਹੜਾ ਪਰਮੇਸ਼ਰ ਆ ਉਹ ਵੀ ਸੰਸਾਰ ਦੀ ਰਚਨਾ ਰੂਪੀ ਬਾਜ਼ੀ ਉਹਨੇ ਪਾਈ ਹੈ। ਫਿਰ ਅਸੀਂ ਜੂਨਾਂ ਦੇ ਜੀਵਨ ਅਨੇਕ ਤਰ੍ਹਾਂ ਦੀਆਂ ਖੇਡਾਂ ਉਹ ਖੇਡ ਰਹੇ ਹਨ। ਨਾਨਾ ਰੂਪ ਇੱਕ ਦਾ ਖਿਲਾਰੀ ਬਾਜ਼ੀਗਰ ਇੱਕੋ ਹੀ ਹੁੰਦਾ, ਉਹ ਨਾਨਾ ਤਰ੍ਹਾਂ ਦੇ ਰੂਪ ਬਣਾ ਲੈਂਦਾ ਭੇਖ ਬਣਾ ਲੈਂਦਾ ਤੇ ਬਦਲ ਬਦਲ ਕੇ ਆਉਂਦਾ। ਜਿਹੜੇ ਦ੍ਰਿਸ਼ਟਾ ਦੇਖਣ ਵਾਲੇ ਆ ਉਹ ਸਮਝਦੇ ਸ਼ਾਇਦ ਕੋਈ ਹੋਰ ਆ। ਜਿਹੜਾ ਸਿਆਣਾ ਬੰਦਾ ਉਹ ਕਹਿੰਦਾ ਆਪਣਾ ਭਰਾਵਾ ਬਦਲਦਾ, ਵਿਅਕਤੀ ਇੱਕੋ ਹੀ ਹੋਵੇ। ਇਸ ਤਰ੍ਹਾਂ ਪਰਮੇਸ਼ਰ ਰੂਪੀ ਬਾਜ਼ੀਗਰ ਨੇ ਇਹ ਸੰਸਾਰ ਦੀ ਬਾਜ਼ੀ ਪਾਈ ਹੈ। ਆਪ ਚੇਤਨ ਸਰੂਪ ਇੱਕੋ ਹੀ ਹੈ ਪਰ ਜੁਨੀ ਭੇਦ ਨਾਲ ਆਤਮਾ ਦੀ ਸੱਤਾ ਸਾਰਿਆਂ ਨੂੰ ਪਰਮਾਤਮਾ ਦੇ ਰਿਹਾ ਹੈ ਤੇ ਜੇ ਤਾਂ ਗਿਆਨ ਦ੍ਰਿਸ਼ਟੀ ਨਾਲ ਦੇਖੀਏ ਕਿ ਤਾਂ ਆਤਮਾ ਸਾਰਿਆਂ 'ਚ ਇੱਕੋ ਹੀ ਹੈ ਤੇ ਜੇ ਵਿਵਹਾਰਕ ਦ੍ਰਿਸ਼ਟੀ ਨਾਲ ਦੇਖੀਏ ਤੇ ਕੀੜੇ ਮਕੌੜੇ ਹੈ, ਆਂਡਿਆਂ ਦੀ ਸ੍ਰਿਸ਼ਟੀ ਹੈ, ਜੇਬ ਦੀ ਸ੍ਰਿਸ਼ਟੀ ਹੈ, ਪਸੀਨੇ 'ਚੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ ਹੈ, ਧਰਤੀ ਵਿੱਚੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ ਹੈ, ਜਿਹਨੇ ਬਨਸਪਤੀ ਹੈ ਉਹ ਜੁਗੀ ਜੁਗੀ ਨਜ਼ਰ ਆਉਂਦੀ ਹੈ, ਉਹਨਾਂ ਦੀ ਕਰਮ ਕਿਰਿਆ, ਉਹਨਾਂ ਦੀ ਬੋਲੀਆਂ, ਸ਼ਕਲਾਂ, ਅਕਲਾਂ, ਸਾਰਾ ਵਿਹਾਰ ਜਿਹੜਾ ਇੱਕ ਦੂਜੇ ਤੋਂ ਬਿਲਕੁਲ ਵੱਖਰਾ ਵੱਖਰਾ। ਤੇ ਜੇ ਉਹਨਾਂ ਦੀ ਸਰੀਰਕ ਪ੍ਰਕਿਰਿਆ ਦੇਖੀਏ ਉਹ ਕਿਸੇ ਨਾਲ ਵੀ ਰਲਦੀ ਨਹੀਂ ਤੇ ਜੇ ਆਤਮਾ ਕਰਕੇ ਦੇਖੀਏ ਫਿਰ ਕੀੜੀ 'ਚ ਵੀ ਹੋਈ ਆ, ਹੱਥ 'ਚ ਵੀ ਹੋਈ ਹੈ, ਕੰਗਾਲ 'ਚ ਵੀ ਹੋਈ ਹੈ ਤੇ ਅੰਦਰ ਵਿੱਚ ਵੀ ਹੋਈ ਹੈ। ਮਹਾਰਾਜ ਰਾਮਚੰਦਰ ਜੀ ਨੂੰ ਬੇਨਤੀਆਂ ਕੀਤੀਆਂ ਤੇ ਉਹਦੇ ਲਕਸ਼ਮਣ ਦੇ ਪ੍ਰਸ਼ਨ ਸੇ ਤੇ ਮਹਾਰਾਜ ਜੀ ਨੇ ਕਿਹਾ ਇਹ ਵੀਰ ਜੀ ਤੁਸੀਂ ਮੈਨੂੰ ਕੀ ਸਮਝਦੇ ਹੋ? ਕਹਿੰਦੇ ਜਿੱਦਾਂ ਸੰਸਾਰ ਵਿਵਹਾਰਕ ਦ੍ਰਿਸ਼ਟੀ ਨਾਲ ਦੇਖੀਏ ਤੁਸੀਂ ਮੇਰੇ ਵੱਡੇ ਭਰਾਤਾ ਹੋ, ਮੈਂ ਆਪ ਜੀ ਦਾ ਛੋਟਾ ਵੀਰ ਹਾਂ। ਇਹ ਤਾਂ ਹੈ ਵਿਵਹਾਰਕ ਸੰਸਾਰ ਕਿਰਿਆ। ਤੇ ਜੇ ਆਤਮਾ ਦ੍ਰਿਸ਼ਟੀ ਕਰਕੇ ਦੇਖੀਏ ਤੁਸੀਂ ਤੇ ਮੈਂ ਇੱਕ ਹਾਂ, ਜਿਹੜੀ ਆਤਮਾ ਤੁਹਾਡੇ 'ਚ ਹੈ ਉਹ ਮੇਰੇ 'ਚ ਹੈ, ਕੋਈ ਭਿੰਨ ਭੇਦ ਨਹੀਂ। ਤੇ ਜੇ ਗੁਣਾਂ ਦੀ ਪਰੰਪਰਾ ਨਾ ਦੇਖੀਏ, ਤੁਸੀਂ ਮੇਰੇ ਗੁਰੂ ਵੀ ਆ, ਮੈਂ ਤੁਹਾਡਾ ਵਿਸ਼ੇਸ਼ ਹਾਂ। ਸੋ ਜਿੱਥੇ ਆਤਮਾ ਦ੍ਰਿਸ਼ਟੀ ਬਣ ਜਾਂਦੀ ਹੈ, ਉੱਥੇ ਤਾਂ ਨਾਨਾ ਪਨ ਵੀ ਨਜ਼ਰ ਨਹੀਂ ਆਉਂਦਾ, ਤੇ ਜਿੱਥੇ ਵਿਵਹਾਰਕ ਦ੍ਰਿਸ਼ਟੀ ਹੈ, ਉੱਥੇ ਵਿਸਾਰਾ ਜਿਹੜਾ ਭਿੰਨਤਾ ਨਾਲ ਨਜ਼ਰ ਆਉਂਦਾ। ਜਿਹੜੇ ਸੰਸਾਰੀ ਵਿਵਹਾਰੀ ਲੋਕ ਆ, ਉਹ ਵਿਵਹਾਰਾਂ ਵਿੱਚ ਇੰਨੇ ਗਲਤਾਨ ਹੋ ਜਾਂਦੇ ਆ, ਉਹਨਾਂ ਦੇ ਅੰਦਰ ਆਤਮਕ ਦ੍ਰਿਸ਼ਟੀ ਤੇ ਪਰਮਾਰਥ ਜਿਹੜੀ ਦ੍ਰਿਸ਼ਟੀ ਹੈ, ਉਹ ਬੜੀ ਹੌਲੀ ਹੌਲੀ ਮੰਦਰ ਹੁੰਦੀ ਹੁੰਦੀ ਲੋਪੇ ਹੋ ਜਾਂਦੇ ਆ। ਇਸ ਕਰਕੇ ਉਹਨਾਂ ਨੂੰ ਛੇਤੀ ਛੇਤੀ ਇਹ ਗੱਲ ਦੱਸੀ ਜਾਏ ਸਮਝ ਨਹੀਂ ਆਉਂਦੀ, ਕਿਉਂਕਿ ਉਹ ਵਿਵਹਾਰਾਂ ਦਾ ਉੱਥੇ ਮਨਬੁੱਧੀ ਦੇ ਬਹੁਤ ਹੀ ਵੱਡਾ ਪ੍ਰਭਾਵ ਹੁੰਦਾ। ਜਦੋਂ ਕਿ ਉਹ ਹੌਲੀ ਹੌਲੀ ਸਤਸੰਗ ਕਰਦੇ ਆ, ਕਥਾ ਕੀਰਤਨ ਸੁਣਦੇ ਆ, ਮਹਾਂਪੁਰਖਾਂ ਦੇ ਬਚਨ ਔਰ ਕੁਝ ਨਾਲ ਕਮਾਈ ਕਰਦੇ ਆ, ਫਿਰ ਉਹ ਜਿਹੜਾ ਵਿਵਹਾਰਾਂ ਦਾ ਜਾਂ ਸੰਸਕਾਰਾਂ ਦਾ ਅਸਰ ਹੈ, ਉਹ ਹੌਲੀ ਹੌਲੀ ਸੂਖਸ਼ਮ ਤੇ ਬਿਲਕੁਲ ਫਿਰ ਖਤਮ ਹੋ ਜਾਂਦਾ। ਫਿਰ ਆਤਮਾ ਦ੍ਰਿਸ਼ਟੀ ਬਾਰੇ ਉਹਨਾਂ ਨੂੰ ਥੋੜ੍ਹੀ ਥੋੜ੍ਹੀ ਸਮਝ ਪੈਂਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਕਿ ਜਿਵੇਂ ਉਹ ਬਾਜੀਗਰ ਨਾਨਾ ਤਰ੍ਹਾਂ ਦੇ ਰੂਪ ਅਤੇ ਭੇਖ ਪਰਾਵੇ ਦਾ ਹੁੰਦਾ, ਇਸ ਤਰ੍ਹਾਂ ਜਿਹੜਾ ਪਰਮੇਸ਼ਰ ਆ ਉਹ ਵੀ ਕਈ ਰੂਪਾਂ ਵਿੱਚ ਬਦਲ ਪੈਦਾ ਹੈ। ਤੇ ਇਹ ਉਹਦੀ ਇੱਛਾ ਹੈ ਕਿ ਉਹ ਕਿਹੜੇ ਢੰਗ ਵਿੱਚ ਵਰਤਣਾ ਚਾਹੁੰਦਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਤ ਵੀ ਜੋ ਇਸ ਭਾਵ ਹੈ ਨਾਨਕਾ ਸਾਰੀ ਗੱਲ ਚਾਹੀਦੀ। ਦਸੇ ਗੁਰੂ ਸਾਹਿਬ ਦੇਖੋ ਉਹਨਾਂ ਦਾ ਸਾਰਾ ਜੀਵਨ ਕਿਸ ਤਰ੍ਹਾਂ ਪੜ੍ਹ ਕੇ ਦੇਖੀਏ ਵੱਖਰਾ ਹੀ ਨਜ਼ਰ ਆਏਗਾ। ਪਰ ਜਿਹੜੀ ਆਤਮਾ ਵਸਤੂ ਦੀ ਸਿੱਧੀ ਹੈ ਉਹਦੇ ਵਿੱਚ ਕੋਈ ਵਖਰੇਵਾਂ ਨਹੀਂ। ਪਹਿਲੇ ਗੁਰੂ ਸਾਹਿਬ ਕਿਸ ਮਰਿਆਦਾ ਵਿੱਚ ਵਿਚਰੇ, ਕਿਵੇਂ ਪਾਤਸ਼ਾਹ ਨੇ ਫਿਰ ਇੱਕ ਵੱਖਰਾ ਚੈਪਟਰ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਸੰਤ ਮਤ ਦਾ ਇੱਕ ਉਦੇਸ਼ ਸੀ, ਉਹਨੇ ਕਿਹਾ ਕਿ ਸਿਪਾਹੀ ਹੋਣਾ ਵੀ ਜ਼ਰੂਰੀ ਹੈ। ਜਿਹੜੇ ਮਨਮੁੱਖ ਲੋਕ ਆ ਉਹ ਸੰਤ ਲੋਕਾਂ ਨੂੰ ਟਿਕਣ ਨਹੀਂ ਦਿੰਦੇ। ਜਿਸ ਵੇਲੇ ਸ਼ਾਹ ਦੌਲਾ ਨੇ ਬੇਨਤੀ ਕੀਤੀ ਸੀ ਫਕੀਰ ਕੀ ਤੇ ਔਰਤ ਕੀ, ਫਕੀਰ ਕੀ ਤੇ ਮਾਇਆ ਕੀ, ਫਕੀਰ ਕੀ ਤੇ ਪੁੱਤਰ ਕੀ, ਫਕੀਰ ਕੀ ਤੇ ਤਲਵਾਰ ਕੀ। ਪਾਤਸ਼ਾਹ ਨੇ ਕਿਹਾ ਸੀ ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਵਿਧਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਔਰ ਜਿਹੜੇ ਸ਼ਾਸਤਰਾਂ ਦੀ ਗੱਲ ਕੀਤੀ ਹੈ, ਇਹ ਸ਼ਾਹ ਦੌਲਾ ਜੀ ਗਊ ਗਰੀਬ ਦੀ ਰੱਖਿਆ ਲਈ, ਜਰਵਾਣੇ ਦੀ ਭਖਿਆ ਲਈ, ਜਿਹੜੇ ਦੁਸ਼ਟ ਲੋਕ ਆ ਉਹ ਹਥਿਆਰ ਤੋਂ ਬਿਨਾਂ ਕਾਬੂ ਨਹੀਂ ਹੁੰਦੇ। ਇਹ ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਾਹਿਮਾਨ ਕੀਤੇ, ਮੀਰੀ ਪੀਰ ਦੇ ਨਿਸ਼ਾਨ ਚਲਾਏ, ਔਰ ਅਧਰਮ ਦੇ ਤਖ਼ਤ ਵਿਰੁੱਧ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ, ਔਰ ਦੱਸਿਆ ਕਿ ਦਿੱਲੀ ਦਾ ਤਖ਼ਤ ਅਕਾਲ ਤਖ਼ਤ ਦੇ ਅੱਗੇ ਕਿੰਨੀ ਵਾਰੀ ਹਾਰਿਆ। ਕਦ ਕੇਵਲੋ ਦਿੱਲੀ ਦਾ ਤਖ਼ਤ ਕਈ ਵਾਰੀ ਢਹਿਆ, ਕਈ ਵਾਰੀ ਬਣਿਆ, ਬਦਲੀਆਂ ਬਦਲ ਸਲਤਨਤਾਂ ਬਦਲਦੀਆਂ ਰਹੀਆਂ, ਰਾਜੇ ਬਦਲਦੇ ਰਹੇ, ਬਦਲਦੇ ਰਹਿਣਗੇ। ਅਕਾਲ ਦੇ ਤਖ਼ਤ ਤੇ ਅਕਾਲ ਹੀ ਬੈਠੇਗਾ, ਇੱਕ ਰਹਿ ਜਾਏਗਾ। ਸੋ ਇਸ ਵਾਸਤੇ ਤੇ ਹੁਣ ਜੇ ਤਾਂ ਮਹਾਰਾਜ ਦੀ ਲੀਲਾ ਨੂੰ ਦੇਖੀਏ ਤੇ ਜੁਦੀ ਜੁਦੀ ਪ੍ਰਤੀਤ ਹੁੰਦੀ ਹੈ। ਜਿਸ ਵੇਲੇ ਸਾਧ ਸੰਗਤ ਜੀ ਰਵਿਦਾਸ ਸਰਬੱਗ, ਜੋ ਸ਼ਿਵਾਜੀ ਮਰਹੱਟੇ ਦਾ ਗੁਰੂ ਸੀ, ਉਹ ਵੈਰਾਗੀ ਸਾਧੂ ਸੀ, ਧੰਨ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਚ ਆਇਆ। ਉਸ ਵੇਲੇ ਹਜ਼ੂਰ ਬਾਜ ਨੂੰ ਦੀ ਖੁਰਾਕ ਖਿਲਾ ਰਹੇ ਸੀ, ਇਹ ਮਾਰੇ ਦਾ ਚੋਜ ਸੀ। ਉਹ ਹੁਣ ਵੈਰਾਗੀ ਵੈਸ਼ਨੂ ਸਾਧੂ ਕਹਿਣ ਲੱਗਾ, ਮੈਂ ਤਾਂ ਇੱਥੋਂ ਕੁਝ ਲੈਣ ਆਇਆ ਸੀ, ਗੁਰੂ ਬੜਾ ਨਿਰਦਈ ਹੈ, ਇਹ ਬਾਜ ਨੂੰ ਦੂਏ ਜਾਨਵਰ ਨੂੰ ਆਪਣੇ ਹੱਥ 'ਚ ਫੜ ਕੇ ਖਿਲਾ ਰਿਹਾ, ਇਤਨੀ ਵੱਡੀ ਜੀਵ ਹਿੰਸਾ ਸੱਚੇ ਪਾਤਸ਼ਾਹ ਜਾਣ ਲੱਗੇ ਰਵਿਦਾਸ ਤੂੰ ਸ਼ੰਕੇ ਵਿੱਚ ਕਿਉਂ ਪੈਣਾ, ਅਸੀਂ ਤਾਂ ਪਿਛਲੇ ਜਨਮ ਦੀ ਇਹਨਾਂ ਦੀ ਜਾਮਨੀ ਭੁਗਤਾ ਰਹੇ ਹਾਂ ਤੇ ਬਾਕੀ ਸਾਡੀ ਅਵਸਥਾ ਤਾਂ ਇੱਕ ਰਸ ਹੈ ਤੇ ਮਹਾਰਾਜ ਦੇਵ ਦੇਵ ਜੀ ਨਾਲ ਤੂੰ ਸਾਰਾ ਕੁਝ ਰਖਾਇਆ, ਉਹਦੇ ਸ਼ੰਕੇ ਦੀ ਨਿਵਰਤੀ ਕੀਤੀ। ਰਵਿਦਾਸ ਅਲੱਗ ਫਿਰ ਛੇਵੇਂ ਪਾਤਸ਼ਾਹ ਜੀ ਦਾ ਚੇਲਾ ਬਣਿਆ, ਉਸੇ ਦਾ ਚੇਲਾ ਸ਼ਿਵਾਜੀ ਮਰਹੱਟਾ ਸੀ, ਇਹਨੂੰ ਬਰਕਤ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਚੋਂ ਮਿਲੀ। ਰਾਣਾ ਪ੍ਰਤਾਪ ਬਾਬਾ ਸ੍ਰੀ ਚੰਦ ਜੀ ਦਾ ਸ਼ਿਖਰ ਦਿਸੇ, ਇਸ ਨੂੰ ਵੀ ਇਹ ਗੁੜਤੀ ਦੇਸ਼ ਭਗਤੀ ਦੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਤੋਂ ਪ੍ਰਾਪਤ ਹੋਈ ਸੀ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਆ ਕਿ ਉਹ ਪਰਮੇਸ਼ਰ ਜਿਹੜਾ ਨਾਨਾ ਤਰ੍ਹਾਂ ਦੇ ਰੂਪ ਭੇਖ ਦਰਲਾਉਂਦਾ, ਇਹ ਉਹਦੀ ਮਰਜ਼ੀ ਹੈ। ਤੁਸੀਂ ਪੜ੍ਹ ਲਓ ਸਰਨਾਮਾ, ਜੁੱਤ ਪਾਲ ਰਾਮ ਪਰਮੇਸ਼ਰ ਅੰਤਰ ਜਾਮੇ ਮਧਸੂਦਨ ਦਾਮੋਦਰ ਸਵਾਮੀ ਰਿਸ਼ੀ ਕੇਸ਼ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨ ਮਰਾਰੇ ਜਗਦੀਸ਼ਰ ਆਦਮੀ ਅਸਰ ਸੰਘਾਰੇ ਘੱਟ ਘੱਟ ਵਾਸੀ ਹੈ ਸੰਗਾ ਤਿੰਨੇ ਧਾਰੇ ਆ ਕਿਹੜੇ ਕਿਹੜੇ ਜੋਜ ਕੀਤੇ ਹੈ। ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਉਹਨੇ ਸੰਸਾਰ ਦੀ ਬਾਜੀ ਪਾਈ ਹੈ, ਨਾਨਾ ਤਰ੍ਹਾਂ ਦੇ ਉਹ ਭੇਟ ਤੇ ਰੂਪ ਦਿਖਾ ਰਿਹਾ ਹੈ ਭਾਈ।
ਸਵਾਗ ਉਤਾਰ ਥੰਮਿਓ ਪਸਾਰਾ,
ਜਿਸ ਤਰ੍ਹਾਂ ਬਾਜੀਗਰ ਆਪਣਾ ਸਵਾਂਗ ਉਤਾਰਦਾ ਜਿਹਦੇ ਦੁਆਰਾ ਉਹ ਜਿਹੜਾ ਜਿਹੜਾ ਫਨ ਦਿਖਾ ਰਿਹਾ ਤੇ ਜਿੰਨਾ ਪਸਾਰਾ ਉਹਨੇ ਆਪਣੀ ਖੇਡ ਦਾ ਬਾਜੀ ਦਾ ਕੀਤਾ ਉਹਨੂੰ ਥੰਮ ਲਵੇ ਰੋਕ ਲਵੇ ਤੇ ਫਿਰ ਇਕੱਲਾ ਬਾਜੀਗਰ ਹੀ ਹੁੰਦਾ, ਬਾਕੀ ਤਾਂ ਕੁਝ ਨਜ਼ਰ ਹੀ ਨਹੀਂ ਆਉਂਦਾ। ਇਸ ਤਰ੍ਹਾਂ ਜਿੰਨਾ ਜੜ ਜੰਗਲ ਸੰਸਾਰ ਪੈਦਾ ਕੀਤਾ, ਜੇ ਤਾਂ ਸੰਸਾਰ ਵੱਲ ਦੇਖੀਏ ਨਾਨਾ ਤਰ੍ਹਾਂ ਦਾ ਨਜ਼ਰ ਆ ਰਿਹਾ, ਜੇ ਕਰਤਾਰ ਵੱਲ ਦੇਖੀਏ ਫਿਰ ਉਹ ਇੱਕੋ ਹੀ ਹੈ, ਉਸ ਨੂੰ ਭਿੰਨ ਤੇ ਕੋਈ ਹੈ ਹੀ ਨਹੀਂ। ਇਸ ਵਾਸਤੇ ਕਹਿੰਦੇ ਜਦੋਂ ਸਵਾਂਗ ਨੂੰ ਉਤਾਰ ਕੇ ਉਹ ਜਿੰਨਾ ਉਹਨੂੰ ਪਸਾਰਾ ਕੀਤਾ ਉਹਨੂੰ ਥਾਮਿਆ, ਉਸ ਪਾਸੋਂ ਆਪਣੇ ਆਪ ਨੂੰ ਸੰਕੋਚ ਲੈਂਦਾ ਰੋਕ ਲੈਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਨੇ ਇਹ ਕਈ ਤਰ੍ਹਾਂ ਦੀ ਸ੍ਰਿਸ਼ਟੀ ਜਿਹੜੀ ਹੈ ਬਣਾਈ ਹੈ, ਇਹਦੇ ਬਾਰੇ ਗ੍ਰੰਥਾਂ 'ਚ ਕਈ ਤਰ੍ਹਾਂ ਦੇ ਉਲੇਖ ਹਨ। ਕੋਈ ਤਾਂ ਇਹ ਕਹਿੰਦਾ ਪਰਮਾਣੂ ਬਾਤ ਤੋਂ ਹੋਈ ਹੈ, ਅਣੂ ਪਰਮਾਣੂ ਮਿਲ ਮਿਲ ਕੇ ਤੇ ਜਿਵੇਂ ਛੋਟੇ ਛੋਟੇ ਜਿਹੜੇ ਮਿਲਦੇ ਆ ਉਹ ਪੱਥਰ ਪਹਾੜ ਬਣ ਜਾਂਦੇ, ਇਸ ਤਰ੍ਹਾਂ ਹੀ ਅਣੂਆਂ ਪਰਮਾਣੂਆਂ ਤੋਂ ਸ੍ਰਿਸ਼ਟੀ ਹੈ। ਉਵੇਂ ਅਣੂ ਪਰਮਾਣੂ ਵੀਰੇ ਨੇ ਸੂਰਜ ਦੀ ਲਾਈਟ ਨਾਲ ਰੋਸ਼ਨ ਦਾਨ ਝਰੋਕੇ ਦੀ ਲਾਈਟ ਨਾਲ ਜੀ ਫੇ ਫੁੱਟਦੇ ਨਜ਼ਰ ਆਉਂਦੇ ਆ, ਉਵੇਂ ਨਹੀਂ। ਇਸੇ ਤਰ੍ਹਾਂ ਪਰਮੇਸ਼ਰ ਉਵੇਂ ਨਜ਼ਰ ਨਹੀਂ ਆਉਂਦਾ, ਜਦੋਂ ਮਹਾਂਪੁਰਖਾਂ ਦੁਆਰਾ ਯਤਨ ਕਰੀਏ ਤੇ ਫਿਰ ਉਹ ਨਜ਼ਰ ਵੀ ਆਉਂਦਾ। ਸੋ ਸਾਧ ਸੰਗਤ ਜੀ, ਕਈ ਜਿਹੜੇ ਚਾਰ ਬਾਕੀ ਨਾਸਤਕ ਲੋਕ ਹੈ ਉਹ ਕਹਿੰਦੇ ਕੋਈ ਰੱਬ ਰੂਪ ਨਹੀਂ ਹੈ, ਇਹ ਘਾਸ ਘਾਸ ਤੇ ਅੰਨ ਅੰਨ ਤੇ ਹੋਤਾ ਹੈ, ਘਾਸ ਘਾਸ ਤੇ ਹੋਏ ਬੰਦਾ ਬੰਦੇ ਤੇ ਹੋਤਾ ਹੈ, ਔਰ ਨਾ ਕਰਤਾ ਹੋਇਆ, ਕੋਈ ਕਰਤਾ ਨਹੀਂ, ਸ੍ਰਿਸ਼ਟੀ ਦਾ ਮਾਲਕ ਨਹੀਂ। ਅੰਨ ਤੋਂ ਅੰਨ ਹੁੰਦਾ, ਘਾਹ ਤੋਂ ਘਾਹ ਹੁੰਦਾ, ਬੰਦਿਆਂ ਤੋਂ ਬੰਦੇ, ਬਾਕੀ ਜੀਵ ਜੀਵਾਂ ਤੋਂ ਹੋ ਰਹੇ ਹੈ, ਹੋਰ ਪਰਮੇਸ਼ਰ ਕੋਈ ਨਹੀਂ, ਉਹ ਤਾਂ ਨਾਸਤ ਕਿੱਥੇ ਖੜੇ। ਕਈ ਜਿਹੜੇ ਹੈ ਵੇਦਾਂਤਵਾਦੀ ਆ, ਉਹ ਕਹਿੰਦੇ ਇਹ ਮਾਇਆ ਤੋਂ ਹੋਈ ਹੈ, ਕਿ ਪੁਰਖ ਪ੍ਰਕਿਰਤੀ ਨੂੰ ਮੰਨਦੇ ਆ। ਸੋ ਇਸ ਤਰ੍ਹਾਂ ਕਈ ਜਿਹੜੇ ਵਿਗਿਆਨੀ ਹੈ ਉਹ ਜੜ ਤੱਤਾਂ ਤੋਂ ਹਾਂਜੀ ਇਹ ਸ੍ਰਿਸ਼ਟੀ ਦੀ ਰਚਨਾ ਮੰਨਦੇ ਆ। ਕਈ ਪੁਰਾਣਾ ਜਿਸ ਤਰ੍ਹਾਂ ਦਾ ਵੀ ਦੇਖਿਆ ਕਿ ਪਰਮਾਤਮਾ ਨੇ ਮਾਇਆ ਮਾਇਆ ਤੋਂ ਤਿੰਨ ਗੁਣ ਪੰਜ ਤੱਤ ਪੱਚੀ ਪ੍ਰਕਿਰਤੀਆਂ, ਇਸ ਤੋਂ ਇਹ ਸਾਰਾ ਸਾਰਾ ਹੋਇਆ ਹੈ ਜੋ ਨਜ਼ਰ ਆ ਰਿਹਾ ਜਾਂ ਨਹੀਂ ਆ ਰਿਹਾ। ਤੇ ਕਈਆਂ ਦਾ ਵਿਚਾਰ ਇਹ ਹੈ ਕਿ ਉਹ ਮਾਇਆ ਨੇ ਗਊ ਦਾ ਰੂਪ ਧਾਰਿਆ, ਇਨਸਾਨ ਦਾ ਧਾਰਿਆ, ਉਹਨੂੰ ਘੋੜੀ ਦਾ, ਉਹਨੂੰ ਘੋੜੇ ਦਾ, ਜਿੰਨੇ ਜਿੰਨੇ ਰੂਪ ਧਾਰਦੇ ਗਏ ਉਨੇ ਉਨੇ ਤਰ੍ਹਾਂ ਦੀ ਸ੍ਰਿਸ਼ਟੀ ਹੋ ਗਈ। ਕਈ ਕਹਿੰਦੇ ਜੀ ਪਹਿਲਾਂ ਉਸਨੇ ਵਿਸ਼ਨੂੰ ਦੇ ਨਾਭੀ ਨੂੰ ਬ੍ਰਹਮਾ ਹੋਇਆ, ਬ੍ਰਹਮੇ ਨੇ ਆਪਣੀ ਕਬੀ ਵਾਂਗ ਸਤ ਰੂਪਾ ਸਜੀਵ ਤੋਂ ਸ਼ੰਭੂ ਨੂੰ ਪੈਦਾ ਕੀਤਾ, ਇਹ ਉਹਨਾਂ ਤੋਂ ਸ੍ਰਿਸ਼ਟੀ ਹੋਈ ਹੈ। ਕਈ ਲੋਕ ਜਿਹੜੇ ਆਸਾਈ ਜਾਂ ਮਸਾਈ ਜਾਂ ਸਲਾਮੀ ਮੱਤ ਹੈ, ਇਹ ਕਹਿੰਦੇ ਆਦਮ ਤੇ ਅੰਮਾ ਹਵਾ ਉਹਨਾਂ ਤੋਂ ਸ੍ਰਿਸ਼ਟੀ ਹੋਈ ਹੈ। ਕਈ ਉਸਨੂੰ ਸ਼ਿਵ ਔਰ ਪਾਰਵਤੀ ਮੰਨ ਰਹੇ ਹੈ, ਕਈਆਂ ਦਾ ਵਿਚਾਰ ਇਹ ਦੁਰਗਾ ਤੋਂ ਹੋਈ ਹੈ ਤੇ ਪਾਤਸ਼ਾਹ ਦੀ ਇੱਕੋ ਗੱਲ ਕਹੀ ਹੈ, ਗਿਆਨ ਕਰਤਾ ਸ੍ਰਿਸ਼ਟੀ ਕੋਲ ਸਾਜਿਆ ਆਪੇ ਜਾਣੇ ਹੋਈ। ਇਸ ਵਾਸਤੇ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ ਮਰਨ ਭਿੰਨ ਭਿੰਨ ਵੇਖ ਦਿੱਤੀ, ਸੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਵੇ ਰਚਾ ਤਾਂ ਤੂੰ ਸੰਸਾਰ ਵਾਲੇ ਰੱਬ ਦਾ ਸਰੀਰ ਦਾ ਕੋਲ ਬੈਠਾ ਨਾ ਜੇ ਨਾਖੀ ਦੇਖਿਆ ਕਿਵੇਂ ਹੋਇਆ ਦੱਸ ਦੇਵੇ। ਬਾਕੀ ਆਪਣੇ ਕਿਆਫਿਆਂ ਦੇ ਦੌੜੇ ਜਿਹੜੇ ਘੋੜੇ ਆ ਵਜਾਈ ਜਾਂਦੇ ਆ, ਇਸ ਵਾਸਤੇ ਇਹਨਾਂ ਚੱਕਰਾਂ 'ਚ ਬਹੁਤਾ ਪੈਣ ਦੀ ਲੋੜ ਨਹੀਂ। ਤੇ ਕੁਕੜੀ ਪਹਿਲਾਂ ਹੋਈ ਆ ਕਿ ਆਂਡਾ ਪਹਿਲਾਂ ਹੋਇਆ, ਇਹ ਤਾਂ ਸਾਰਾ ਫਜ਼ੂਲ ਜਿਹਾ ਪ੍ਰਸ਼ਨ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਜਦੋਂ ਉਹ ਸੰਸਾਰੀ ਨੂੰ ਸੰਕੋਚ ਲੈਂਦਾ ਤੇ ਫਿਰ ਸਾਧ ਸੰਗ ਜੀ ਸਭ ਏਕੋ ਏਕ ਅੰਕਾਰ ਆ, ਇੱਕੋ ਇੱਕ ਨਿਰੰਕਾਰ ਹੀ ਬਾਕੀ ਹੈ।
ਕਵਨ ਰੂਪ ਦ੍ਰਿਸ਼ਟਿਓ ਗੁਨਸਾਇਓ।
ਹਾਂ, ਜਿਸ ਵੇਲੇ ਅੰਮ੍ਰਿਤਸਰ ਸਾਹਿਬ ਸਰੂਰਾਂ ਦੀ ਸੇਵਾ ਸ਼ੁਰੂ ਹੋਈ, ਸੰਤੋਖ ਸਰ ਸਾਹਿਬ ਪਹਿਲਾਂ ਦਰਬਾਰ ਸਾਹਿਬ, ਕੌਲ ਸਰ ਸਾਹਿਬ, ਆਰਾਮ ਸਾਹਿਬ, ਬਵੇਕ ਸਾਹਿਬ ਤੇ ਸੰਤੋਖ ਸਾਹਿਬ, ਇਹਦੀ ਸੇਵਾ ਸ਼ੁਰੂ ਹੋਈ ਤੇ ਖੁਦਾਈ ਕਰਦੇ ਇੱਕ ਮੱਠ ਨਿਕਲਿਆ। ਡੇਪੂ ਦਾ ਬੂਹਾ ਸੀ, ਜਦੋਂ ਖੋਲਣ ਲੱਗੇ ਉਂਗਲੂੰਗ ਹੋਇਆ, ਕੋਈ ਮਹਾਂਪੁਰਖ ਪਦਮ ਆਸਣ ਲਾ ਕੇ ਧਿਆਨ ਸਮਾਧੀ ਵਿੱਚ ਬੈਠੇ ਆ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਹਜ਼ੂਰ ਕਹਿੰਦੇ ਜਲਦੀ ਨਹੀਂ ਕਰਨੀ, ਬਹੁਤ ਸਾਰਾ ਹੋਰ ਮਿਲਾਇਆ ਹੋਇਆ ਤੇ ਸੇਜਾ ਲੈਣ ਲਈ ਬਿਸਤਰਾ ਆ ਗਿਆ ਤੇ ਮਾਲਿਸ਼ ਕੀਤੀ ਬਦਾਮ ਰੋਗ ਨਾਲ, ਸਾਲੂ ਦੀ ਇੰਜਣੀਆਂ ਹੱਥਾਂ ਦੀਆਂ ਤਲੀਆਂ ਚਰਨਾਂ ਦੀਆਂ ਤਲੀਆਂ ਚੱਸੀਆਂ, ਪੇਟ ਨੂੰ ਮਲਿਆ ਤੇ ਮਾਰਿਆ ਉਹ ਸੰਗਤ ਸੀ। ਉਹ ਜੋਗੀ ਨੇ ਪ੍ਰਾਣ ਚੜਾਏ ਹੋਏ ਸਨ, ਪ੍ਰਾਣ ਲਾਏ, ਜਿਹੜੇ ਉਹ ਨੇਤਰ ਖੋਲੇ ਫਿਰ ਉਹਨੂੰ ਪ੍ਰਸ਼ਨ ਕੀਤਾ ਹੁਣ ਕਿਹੜਾ ਯੁੱਗ ਆ, ਤੇ ਕਹਿਣ ਲੱਗੇ ਜੀ ਕਲਯੁੱਗ ਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਗਏ, ਕਹਿੰਦੇ ਹੁਣ ਉਹਦੀ ਪੰਜਵੀਂ ਜੋਤ ਤੁਹਾਡੇ ਸਾਹਮਣੇ ਸੁਭਾਏ ਮਾਨਿਆ, ਬਹੁਤ ਖੁਸ਼ ਹੋ ਗਿਆ। ਤੇ ਫਿਰ ਮਹਾਰਾਜ ਜੀ ਸੁਰੱਖਿਅਤ ਜਗ੍ਹਾ ਨੂੰ ਲਪੇਟ ਕੇ ਲੈ ਗਿਆ ਕਿ ਬਾਹਰ ਦੀ ਹਵਾ ਪੈਣੇ ਨਾ, ਸਰੀਰਕ ਕੋਈ ਨੁਕਸਾਨ ਨਾ ਹੋਵੇ ਜੋਗੀ ਦਾ। ਫਿਰ ਜੋਗੀ ਤੋਂ ਮਹਾਰਾਜ ਨੇ ਕੁਝ ਬਚਨ ਪੁੱਛੇ, ਜੋਗੀ ਨੇ ਵੀ ਦੱਸੇ ਕਿ ਮੈਂ ਤਪ ਕਰਦਾ ਸੀ ਸੇਵਾ, ਆਪਣੇ ਗੁਰੂ ਜੀ ਨੂੰ ਬੇਨਤੀ ਕੀਤੀ। ਉਹ ਕਹਿੰਦਾ ਮੇਰਾ ਇੰਨੀ ਕਲਾ ਸੀ ਉਹ ਤੈਨੂੰ ਦੱਸ ਦਿੱਤੀ, ਹੁਣ ਮੁਕੰਮਲ ਗਿਆਨ ਤੈਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਦਿੱਤੀ ਤੇ ਜਿਹੜੇ ਪੰਜਵੇਂ ਸਰੂਪ ਉਹਨਾਂ ਤੋਂ ਬਖਸ਼ਿਸ਼ ਹੋਵੇਗੀ। ਪੁੱਛਿਆ ਆਪ ਜੀ ਦਾ ਸ਼ੁਭ ਨਾਮ, ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕੀਤੀ ਦੱਸਿਆ, ਜੋਗੀ ਬਹੁਤ ਖੁਸ਼ ਹੋਇਆ ਕਿ ਹੁਣ ਮੇਰੀ ਕਲਿਆਣ ਦਾ ਸਮਾਂ ਆ ਗਿਆ ਹੈ। ਉਸ ਵੇਲੇ ਜੋਗੀ ਜੀ ਨੇ ਇਹਨਾਂ ਇਸ ਸ਼ਬਦ ਦੁਆਰਾ ਮਹਾਰਾਜ ਨੂੰ ਕੁਝ ਪ੍ਰਸ਼ਨ ਕੀਤੇ, ਅਧਿਆਤਮਵਾਦ ਦੇ ਉਹਦੇ ਬਾਰੇ ਜੀ ਮਹਾਰਾਜ ਕਿਰਪਾ ਕਰਦੇ ਸਾਡੇ ਸਾਰਿਆਂ ਤੇ ਉਸ ਜੋਗੀ ਸਮੇਤ ਸਭ ਨੂੰ ਉਪਦੇਸ਼ ਆ। ਇਸ ਵਾਸਤੇ ਮਹਾਰਾਜ ਕਹਿੰਦੇ ਕਿ ਹੁਣ ਪ੍ਰਸ਼ਨ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਇਹ ਕਿਹੜਾ ਰੂਪ ਹੈ, ਹਾਂਜੀ, ਜਿਹਦੇ ਦੁਆਰਾ ਉਹਦਾ ਸੂਰਜ ਨਜ਼ਰ ਆ ਰਿਹਾ ਤੇ ਕਿਸ ਤਰ੍ਹਾਂ ਬਿਨਸਾਇਓ। ਜੇ ਤਾਂ ਵਿਵਹਾਰਕ ਦ੍ਰਿਸ਼ਟੀ ਨਾਲ ਦੇਖੀਏ ਇਹ ਸੰਸਾਰ ਕਈ ਤਰ੍ਹਾਂ ਦਾ ਨਜ਼ਰ ਆ ਰਿਹਾ, ਬੁਰਾ ਵੀ ਤੇ ਭਲਾ ਵੀ ਰਲਿਆ ਮਿਲਿਆ ਵੀ। ਤੇ ਜੇ ਵਿਵੇਕ ਬੁੱਧੀ ਨਾਲ ਦੇਖੀਏ ਤੇ ਫਿਰ ਇਹ ਸਾਰਾ ਪਰਮੇਸ਼ਰ ਸਰੂਪ ਆ। ਕਵਨ ਰੂਪ ਬਿਨਸਿਓ ਦਿਸ਼ਟਾਇਓ, ਕਹਿੰਦੇ ਕਿ ਕਵਨ ਰੂਪ ਉਹ ਕਿਹੜਾ ਰੂਪ ਹੈ ਜਿਹਦੇ ਦੁਆਰਾ ਇਹ ਸਾਰਾ ਨਜ਼ਰ ਆ ਰਿਹਾ, ਔਰ ਉਹ ਕਿਹੜੀ ਗੱਲ ਹੈ ਜਦੋਂ ਸਾਰਾ ਇਹ ਨਾਸ ਹੋ ਜਾਂਦਾ ਹੈ।
ਕਤਹਿ ਗਇਓ ਉਹ ਕਤੇ ਆਇਓ,
ਹਾਂ ਕਤਹਿ ਗਇਓ ਕਿੱਥੇ ਜਾਂਦਾ ਹੈ ਤੇ ਕਿੱਥੇ ਇਹ ਆਉਂਦਾ ਹੈ, ਭਾਵ ਇਹਦਾ ਜੀਵ ਆ ਤੇ ਸਨਾਤਨ ਤੇ ਜਾਂ ਨਾਸਵੰਤ ਹੁੰਦਾ। ਮਹਾਰਾਜ ਕਹਿੰਦੇ ਜਿਹੜਾ ਸਰੀਰ ਨਜ਼ਰ ਆ ਰਿਹਾ ਜਾਂ ਸਰੀਰਧਾਰੀ ਸੰਸਾਰ ਨਜ਼ਰ ਆ ਰਿਹਾ ਇਹ ਇੱਕ ਦਿਨ ਬਿਨਸੋ ਨਾਸ ਹੋ ਜਾਂਦਾ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਤੇ ਫਿਰ ਬੇਨਤੀ ਕੀਤੀ ਮਹਾਰਾਜ ਜਦੋਂ ਸਰੀਰ ਕਰਕੇ ਸਰੀਰ ਮਰ ਜਾਂਦਾ ਹੈ, ਜਿਹੜੀ ਦੇ ਵਿੱਚ ਚੇਤਨ ਕਲਾ ਹੈ ਕਤਹਿ ਗਇਓ ਉਹ ਕਿੱਥੇ ਜਾਂਦਾ ਹੈ, ਉਹ ਕਤ ਤੇ ਆਇਓ ਉਹ ਕਿੱਥੋਂ ਆਇਆ ਹੈ, ਇਹ ਜੀਵ ਆਉਂਦਾ ਕਿੱਥੋਂ ਆ, ਰਹਿੰਦਾ ਕਿ ਸਾਸਰੇ ਜਾਂਦਾ ਕਿੱਥੇ ਹੈ, ਕਿਉਂਕਿ ਸਰੀਰ ਦਾ ਤਾਂ ਹੋਇਆ ਨਾ ਜਨਮ ਹੋ ਗਿਆ, ਪਹਿਲਾਂ ਹੈ ਨਿਮਣ ਦੀ ਅਵਸਥਾ, ਨਿਮਣ ਦੀ ਅਵਸਥਾ ਮਾਤਾ ਦੇ ਉਦਰ ਵਿੱਚ, ਫਿਰ ਜਨਮ ਦੀ ਅਵਸਥਾ ਗਰਭ ਨਿਕਲ ਆਇਆ ਨਾਮ ਸਾਥ ਨਹੀਂ ਚਿੱਤ ਲਾਇਆ, ਇਹ ਜੰਮਣ ਦੀ ਅਵਸਥਾ, ਫਿਰ ਬਾਲ ਅਵਸਥਾ, ਸ਼ੀਸ਼ੂ ਅਵਸਥਾ, ਪ੍ਰੌਢੀ ਅਵਸਥਾ, ਜੋਨ ਅਵਸਥਾ ਹੈ, ਬੁਢਾਪਾ ਤੇ ਮ੍ਰਿਤੂ ਆ ਜਾਂਦੀ ਹੈ, ਕਿਉਂਕਿ ਨਿਮਦਾ ਹੈ ਜੰਮਦਾ ਹੈ, ਫਿਰ ਸਾਧ ਪ੍ਰਣਮਦਾ ਹੈ ਬਦਲਦਾ ਹੈ, ਬਿਰਧ ਹੁੰਦਾ ਹੈ ਵੱਧਦਾ ਹੈ, ਖੀਣ ਹੁੰਦਾ ਹੈ ਨਾਸ ਹੋ ਜਾਂਦਾ ਹੈ, ਇਹ ਛੇ ਹਾਲਤਾਂ ਵਿੱਚ ਇਹ ਪ੍ਰਕਿਰਿਆ ਚੱਲਦੀ ਹੈ। ਕਹਿੰਦੇ ਉਹ ਜਿਹੜਾ ਜੀਵ ਆ ਉਹ ਕਿੱਥੇ ਗਿਆ ਤੇ ਕਿੱਥੋਂ ਉਹ ਆਇਆ, ਇਹਦੇ ਬਾਰੇ ਆਪ ਕਿਰਪਾ ਕਰ ਦਿਓ।
ਜਲਦੇ ਉੱਠੇ ਅਨਕ ਤਰੰਗਾ,
ਹਾਂ ਵਿਸ਼ਰਾਮ ਦੇ ਕੇ ਗਰੀਬ ਨਿਵਾਸ ਜੀ ਕਿਰਪਾਲਤਾ ਕਰਦੇ ਹਨ। ਹੇ ਜੋਗੀ ਜੀ, ਇਹ ਜੋਗੀ ਦਾ ਨਾਮ ਸੰਤੋਖਾ ਸੀ ਤੇ ਉਸਨੇ ਕਿਹਾ ਮਹਾਰਾਜ ਮੇਰੀ ਵੀ ਯਾਦਗਾਰ ਰਹਿ ਜਾਏ ਕਿ ਪਾਤਸ਼ਾਹ ਨੂੰ ਉਹਦੇ ਨਾਮ ਤੇ ਸਰੋਵਰ ਦਾ ਨਾਮ ਸੰਤੋਖ ਸਰ ਰੱਖਿਆ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਲ ਤੇ ਉਠਹਿ ਅਨਕ ਤਰੰਗਾ, ਜਿਵੇਂ ਹਵਾ ਦੇ ਸੰਯੋਗ ਨਾਲ ਪਾਣੀ ਦੇ ਵਿੱਚੋਂ ਅਨੇਕਾਂ ਲਹਿਰਾਂ ਜਿਹੜੀਆਂ ਉੱਠਦੀਆਂ ਹਨ, ਜਾਂ ਪਾਣੀ ਤੇ ਲਾਠੀ ਮਾਰੀਏ ਤੇ ਕਿੰਨੀਆਂ ਲਹਿਰਾਂ ਬਣ ਜਾਂਦੀਆਂ, ਇਸ ਤਰ੍ਹਾਂ ਜਾਂ ਪੱਥਰ ਸੁੱਟ ਦਈਏ ਫੇਰ ਵੀ ਬਣਦੀਆਂ। ਜਲ ਤੋਂ ਕਹਿੰਦੇ ਅਨੇਕ ਤਰ੍ਹਾਂ ਦੀਆਂ ਤਰੰਗਾਂ ਲਹਿਰਾਂ ਉੱਠਦੀਆਂ ਹਨ।
ਕਣਕ ਭੁੱਖਣ ਕਿੰਨੇ ਬਹਰੰਗਾ,
ਕਹਿੰਦੇ ਜੋਗੀ ਜੀ ਉਹ ਜਿਹੜੀਆਂ ਪਾਣੀ ਦੀਆਂ ਲਹਿਰਾਂ ਹੈ ਉਹ ਪਾਣੀ ਦਾ ਸਰੂਪ ਹੈ ਜਾਂ ਪਾਣੀ ਤੋਂ ਭਿੰਨ ਆ, ਜੋਗੀ ਕਹਿਣ ਲੱਗਾ ਮਾਰਾ ਉਹ ਤਾਂ ਪਾਣੀ ਦਾ ਰੂਪ ਹੈ। ਕਹਿੰਦੇ ਇਸ ਤਰ੍ਹਾਂ ਜਿੰਨੇ ਜੀਵ ਆ ਇਹ ਪਰਮੇਸ਼ੁਰ ਤੋਂ ਪੈਦਾ ਹੋਇਆ, ਪਰਮੇਸ਼ੁਰ ਆਸਰੇ ਆ, ਪਰਮੇਸ਼ੁਰ ਦਾ ਸਰੂਪ ਆ। ਦੂਜਾ ਦ੍ਰਿਸ਼ਟਾਂਤ ਆ ਕਣਕ ਭੁੱਖਣ ਕਿੰਨੇ ਬਹਰੰਗਾ, ਸੋਨਾ ਤਾਂ ਇੱਕੋ ਹੀ ਹੈ ਜਿਹੜੇ ਉਹਦੇ ਗਹਿਣੇ ਸੁਨਿਆਰ ਬਣਾ ਦਿੰਦਾ, ਕਿੰਨੇ ਰੂਪ ਕਿੰਨੇ ਰੰਗ ਕਿੰਨੀਆਂ ਸ਼ਕਲਾਂ ਉਹਨਾਂ ਦੀਆਂ ਬਣ ਜਾਂਦੀਆਂ। ਤੇ ਜੇ ਗਿਆਨ ਦ੍ਰਿਸ਼ਟੀ ਨਾਲ ਦੇਖੀਏ ਗਹਿਣਾ ਤੇ ਸੋਨਾ ਦੋ ਨਹੀਂ ਇੱਕ ਹੈ, ਜਿਵੇਂ ਉਹ ਗਣੇਸ਼ ਦੀ ਮੂਰਤੀ ਕੋਈ ਚੋਰ ਚੁੱਕ ਲਿਆ ਸੋਨੇ ਦੀ, ਉਹ ਸੁਨਿਆਰੇ ਨੂੰ ਕਹਿਣ ਲੱਗਾ ਇਹਦੀ ਮੈਨੂੰ ਮਾਇਆ ਦੇ ਦੇ, ਉਹ ਸੁਨਿਆਰਾ ਕਹਿੰਦਾ ਭਾਈ ਮੈਂ ਕਸੋਟੀ ਲਾ ਕੇ ਦੇਖਾਂਗਾ ਇਸ ਕੋਟ ਕਿੰਨਾ ਤੇ ਸੋਨਾ ਕਿੰਨਾ। ਕਹਿੰਦੇ ਹਰੇ ਹਰੇ ਤਾਂ ਗਣੇਸ਼ ਭਗਵਾਨ ਹੈ, ਕਹਿੰਦੇ ਤੇਰੇ ਗਣੇਸ਼ ਹੋਊਗਾ ਮੈਂ ਸੋਨਾ ਰੱਖਣਾ ਤੇ ਗੇਟ ਥੋੜ੍ਹੀ ਰੱਖਣਾ, ਸੁਨਿਆਰੇ ਦੀ ਆਪਣੀ ਦ੍ਰਿਸ਼ਟੀ ਹੈ। ਜਿਹੜਾ ਚੋਰ ਆ ਉਹ ਕਹਿੰਦਾ ਵੀ ਗਣੇਸ਼ ਦਾ ਨਾਂ ਲੈਣਾ ਸ਼ਾਇਦ ਮਾਇਆ ਲੈਣਾ ਮਿਲੇ, ਇਸ ਤਰ੍ਹਾਂ ਕਈਆਂ ਦੀ ਭਾਵਨਾ ਮਗਰੋਂ ਰੁਕਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਉਹ ਸੁਖਾਂਤਰਾਂ ਨੂੰ ਸੋਨੇ ਦੇ ਭੁੱਖਣ ਜਿਹੜੇ ਗਹਿਣੇ ਆ ਅਨੇਕ ਰੰਗਾਂ ਦੇ ਬਣੇ ਆ, ਪਰ ਉਹ ਜੇ ਤਾਂ ਸੋਨਾ ਰੁਕ ਕਰਕੇ ਦੇਖੀਏ ਇੱਕੋ ਹੀ ਹੈ, ਜੇ ਸ਼ਕਲਾਂ ਕਰਕੇ ਦੇਖੀਏ ਜੁਦੇ ਜੁਦੇ। ਇਸ ਤਰ੍ਹਾਂ ਜਿਹੜਾ ਸੰਸਾਰ ਨਰਤਵ ਤਰ੍ਹਾਂ ਦਾ ਜੁਦਾ ਜੁਦਾ ਦੇਖਣਾ, ਸਰੀਰਾਂ ਦੀ ਕਿਰਿਆ ਕਰਕੇ ਦੇਖੀਏ ਜੁਦਾ ਨਜ਼ਰ ਆਉਂਦਾ, ਆਤਮ ਦ੍ਰਿਸ਼ਟੀ ਕਰਕੇ ਇੱਕੋ ਹੀ ਹੈ, ਜੇ ਤੱਤਾਂ ਕਰਕੇ ਦੇਖੀਏ ਏਕਤਾ ਉੱਥੇ ਵੀ ਹੈ। ਆਕਾਸ਼ ਦਾ ਤੱਤ, ਹਵਾ ਦਾ ਤੱਤ, ਪਾਣੀ ਦਾ ਤੱਤ, ਅੱਗ ਦਾ, ਧਰਤੀ ਦੇ ਸਾਰਿਆਂ ਤੇ। ਤੇ ਜੇ ਆਤਮਾ ਉਹ ਵੀ ਇੱਕ ਹੈ, ਫਰਕਾ ਦਾ ਅੰਤਿਸ਼ ਕਰਨ ਦਾ, ਆਪਣੇ ਪ੍ਰਾਰਭ ਦਾ ਤੇ ਆਪਣੇ ਸੁਭਾਅ ਦਾ, ਆਪਣੀਆਂ ਆਦਤਾਂ ਦਾ, ਆਪਣੇ ਕਰਮਾਂ ਦਾ, ਉਹਨਾਂ ਦਾ ਫਲ ਵੀ ਜੁਦਾ ਜੁਦਾ ਹੈ। ਆਪ ਪੜੋਗੇ,
ਬੀਜ ਬੀਜ ਦੇਖਿਓ ਬਹੁਤ ਪ੍ਰਕਾਰ,
ਬੀਜ ਬੀਜ ਜਿਹੜੇ ਬੀਜ ਆ ਬਹੁਤ ਪ੍ਰਕਾਰ ਦੇ ਨਜ਼ਰ ਆਉਂਦੇ ਆ, ਵਾਸਤਵ ਵਿੱਚ ਇੱਕੋ ਹੀ ਹੈ।
ਫਲ ਪੱਕੇ ਤੇ ਇਕੰਕਾਰਾ,
ਜਦੋਂ ਫਲ ਪੱਕ ਜਾਂਦਾ ਉਵੇਂ ਬੀਜ ਜੁਦੇ ਹੁੰਦੇ ਆ, ਫਲ ਜਿਹੜੇ ਪੱਕ ਜਾਂਦਾ ਉਹਦੇ ਚ ਬੀਜ ਹੋਰ ਹੀ ਹੁੰਦੇ ਆ, ਵੱਖ ਨਹੀਂ ਹੁੰਦੇ ਹਨ।
ਸਹਿਸ ਘਟਾ ਮਹਿਕ ਆਕਾਸ਼,
ਜਿਵੇਂ ਹਜ਼ਾਰਾਂ ਘੜੇ ਰੱਖ ਦੇਈਏ ਪਾਣੀ, ਉਹਦੇ ਚੰਦਰਮਾ ਦਾ ਪ੍ਰਤੀਬਿੰਬ ਜੁਦਾ ਜੁਦਾ ਨਜ਼ਰ ਆਉਂਦਾ, ਜੇ ਘੜਾ ਭੰਨ ਦੇਈਏ ਉਹਦਾ ਪ੍ਰਤੀਬਿੰਬ ਬਿੰਬ ਚ ਮਿਲ ਜਾਂਦਾ ਜੁਦਾ ਨਹੀਂ। ਇਸੇ ਪ੍ਰਕਾਰ ਹੀ ਇਹ ਸਰੀਰਾਂ ਨੂੰ ਵੀ ਘੜੇ ਆ, ਪ੍ਰਾਰਭ ਰੂਪੀ ਜਲ ਨਾਲ ਭਰੇ ਆ। ਜਦੋਂ ਗਿਆਨ ਦੇ ਡੰਡੇ ਆ ਦੇਹ ਦੇ ਆਸ ਤੋੜ ਦੇਈਏ, ਉਹ ਜਿਹੜਾ ਜੀਵ ਆ ਪ੍ਰਤੀਬਿੰਬ, ਉਹ ਆਪਣੇ ਬਿੰਬ ਚੇਤਨ ਵਿੱਚ ਰਲ ਜਾਂਦਾ ਚਿਦਾ ਆਕਾਸ ਵਿੱਚ, ਤੇਰੀ ਦਾ ਕੋਈ ਦਰਦ ਨਹੀਂ ਰਹਿੰਦਾ।
ਘੜੇ ਫੁੱਟੇ ਤੇ ਉਹੀ ਪ੍ਰਕਾਸ਼,
ਜੇ ਘੜਾ ਫੁੱਟ ਜਾਂਦਾ ਜਿਹੜਾ ਪ੍ਰਤੀਬਿੰਬ ਆਪਣੇ ਬਿੰਬ ਚ ਰਲ ਜਾਂਦਾ, ਇੱਕੋ ਹੀ ਪ੍ਰਕਾਸ਼ ਹੁੰਦਾ, ਭਾਵ ਜੁਦਾ ਨਹੀਂ ਹੈ।
ਭਰਮ ਲੋਭ ਮੋਹ ਮਾਇਆ ਵਿਕਾਰ,
ਭਰਮ ਕਰਕੇ ਲੋਭ ਆ ਤੇ ਮਾਇਆ ਦੇ ਵਿਕਾਰ ਕਰਕੇ ਜੁਦਾ ਜੁਦਾ ਨਜ਼ਰ ਆ ਰਿਹਾ ਹੈ।
ਭਰਮ ਛੁੱਟੇ ਤੇ ਇਕੰਕਾਰ,
ਜਦੋਂ ਭਰਮ ਦੀ ਨਿਵਰਤੀ ਹੋ ਜਾਂਦੀ ਹੈ ਤੇ ਫਿਰ ਇਕੰਕਾਰ ਹੈ, ਜਿਵੇਂ ਹਨੇਰੇ ਚ ਕੋਈ ਰੱਸੀ ਸੱਪ ਬਣ ਕੇ ਡਰਾਉਂਦੀ ਹੈ, ਜੇ ਟਾਰਚ ਨਾ ਦੇ ਲਈਏ ਉਹ ਕਹਿੰਦਾ ਮੈਂ ਵੀ ਡਰਦਾ ਰਿਹਾ ਤੇ ਰੱਸੀ ਦੀ ਸੱਪ। ਇਸ ਤਰ੍ਹਾਂ ਭ੍ਰਾਂਤੀ ਕਰਕੇ ਸਾਧ ਸੰਗਤ ਜੀ ਇਹ ਸਾਰਾ ਕਲੇਸ਼ ਹੈ ਜਿਹਦੀ ਭ੍ਰਾਂਤੀ ਨਿਵਰਤ ਹੋ ਗਈ, ਉਹ ਸਾਰਾ ਏਕੰਕਾਰ ਦੇ ਦਿੰਦੇ ਆ, ਫਿਰ ਹਾਂਜੀ ਨਾ ਕੋ ਵੈਰੀ ਨਹੀਂ ਬਗਾਨਾ, ਇਸ ਮਤ ਮਿਲ ਜਾਂਦੀ ਹੈ।
ਉਹ ਅਵਿਨਾਸ਼ੀ ਬਿਨ ਸਤਨਾਹੀ,
ਉਹ ਪਰਮਾਸ਼ਰ ਜਿਹੜਾ ਅਵਿਨਾਸ਼ੀ ਹੈ, ਅਵਿਨਾਸ਼ੀ ਅੱਖ ਦੇ ਉਹ ਰੈਡਾ ਲਾਤਾ ਅਵਿਨਾਸ਼ੀ ਬਣ ਗਿਆ, ਉਹ ਨਾਸ ਤੋਂ ਰਾਜ, ਉਹਦਾ ਕਦੇ ਨਾਸ ਨਹੀਂ ਹੁੰਦਾ, ਮਰਨ ਹਾਰੇ ਜੀਰਾ ਨਹੀਂ।
ਨਾ ਕੋ ਆਵੇ ਨਾ ਕੋ ਜਾਈ,
ਹਾਂਜੀ ਜੇ ਗਿਆਨ ਦ੍ਰਿਸ਼ਟੀ ਨਾਲ ਦੇਖੀਏ ਨਾ ਕੋਈ ਆਉਂਦਾ ਹੀ ਹੈ ਨਾ ਜਾਂਦਾ ਹੈ। ਹੁਣ ਜਿਵੇਂ ਘੜਿਆਂ 'ਚ ਪਾਣੀ ਭਰਿਆ ਕੀ ਸੂਰਜ ਘੜੇ ਵਿੱਚ ਆਇਆ, ਘੜਾ ਭੰਨ ਦਿੱਤਾ ਸੂਰਜ ਚਲੇ ਗਿਆ, ਉਹਦਾ ਪ੍ਰਤੀਬਿੰਬ ਸੀ ਆਬਾਦੀ ਕਰਕੇ। ਇਸ ਤਰ੍ਹਾਂ ਆਬਾਦੀ ਭੇਦ ਕਰਕੇ ਸਾਨੂੰ ਲੱਗਦਾ ਜੀਵ ਆ ਜਾਂਦੇ ਚਲੇ ਜਾਂਦੇ ਆ, ਵਾਸਤਵ ਚ ਨਾ ਹੁੰਦਾ ਹੈ ਤੇ ਨਾ ਜਾਂਦਾ, ਜੇ ਕਰਸ ਰਹਿੰਦਾ ਹੈ।
ਗੁਰਪੂਰੇ ਹੋਮੇ ਮਲ ਧੋਈ,
ਪੂਰੇ ਗੁਰੂ ਨੇ ਜਿਹੜੀ ਹੋਮੇ ਦੀ ਮੈਲ ਲੱਗੀ ਸੀ ਆਪਣੇ ਉਪਦੇਸ਼ ਦੁਆਰਾ ਧੋ ਲੈਣਾ ਕੀਤੀ।
ਕਹੋ ਨਾਨਕ ਮੇਰੀ ਪਰਮ ਗਤ ਹੋਈ,
ਸਾਧੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸਿਧਾਂਤ ਦੱਸਦੇ ਹੋਏ ਪੰਜਵੇਂ ਪਾਤਸ਼ਾਹ ਦੇ ਜਿਹੜੇ ਇਹਨਾਂ ਬਚਨਾਂ ਦੇ ਮੁਤਾਬਕ ਚੱਲਦੇ ਹੈ ਉਹਨਾਂ ਦੀ ਪਰਮ ਗਤ ਦੀ ਮੁਕਤੀ ਕਲਿਆਣ ਹੋ ਜਾਂਦੀ ਹੈ। ਇਹ ਭਾਈ ਸੰਤੋਖੇ ਪ੍ਰਤੀ ਗੁਰੂ ਮਹਾਰਾਜ ਜੋ ਉਪਦੇਸ਼ ਦਿੱਤਾ, ਅਗਲੀ ਨੂੰ ਤੁਹਾਨੂੰ ਵਿਚਾਰ ਧਾਰੀਏ ਤੇ ਸਾਡਾ ਸਾਰਿਆਂ ਦਾ ਇਹ ਕਲਿਆਣ ਹੋ ਸਕਦਾ ਹੈ। ਸੋ ਆਪ ਜੀ ਦਾ, ਮਹਾਂਪੁਰਖਾਂ ਦਾ, ਸਾਰੀ ਸੰਗਤ ਦਾ ਭਾਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।